सिर्फ चंद क्लिक्स के जरिए।
Zoom, a PayPal सर्विस, तेज, सहल और सुरक्षित मनी ट्रांसफर।
अकाल ट्रक ल्यूब दी ग्रैंड ओपनिंग थाडे जाने पहचाने राजा या फिर जस ट्रक दी बेहतरीन क्वालिटी सर्विस ते नाल फिर वारंटी। अकाल ट्रक एंड ल्यूब
ड्राइव थ्रू,
अकाल ट्रक एंड ल्यूब
ट्रक वॉश,
अकाल ट्रक एंड ल्यूब
रिपेयर,
अकाल ट्रक एंड ल्यूब
टायर सर्विस,
अकाल ट्रक एंड ल्यूब।
कॉल जस ओ राजा
9 5 5 6 5 1 1 0 0 1 7 7 6 Meyer Side Drive in Mississauga. A car, truck and you. Divorce ya custody di ladai zindagi di sab ton aukhi ladai hundi hai kyunki tusi us shakhs na lad rahe hunde ho jisna tuhada ghar parivar te tuhade bacche sanje ne. Us waqt kai sawal uthde ne ke property kis kol jayegi, custody kis nu milegi, te zindagi di sab ton pyari daulat bacche kis kol rehange.
SNS Lawyers ko inna sare sawalan de jawab te tuhade haq le ladan waste liyaqat hai. Apne haq janan layi ya salaan lain layi aaj hi SNS Lawyers nu call karo 416-655-2000.
ਮੌਰਗੇਜ ਦੀ ਦੁਨੀਆ ਦੇ ਵਿੱਚ ਕੀਤਾ ਬੜਾ ਕਮਾਲ
ਕੈਨੇਡਾ ਦੇ ਵਾਲ ਕੈਨੇਡਾ ਦੇ ਵਾਲ
ਵਧੀਆ ਰੇਟ ਵੀ ਲੈ ਕੇ ਦੇਣ ਤੇ ਰੱਖਦੇ ਪੂਰਾ ਖਿਆਲ
ਕੈਨੇਡਾ ਦੇ ਵਾਲ
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca
ਜਦ ਹੋਰ ਵਧੇਰੇ ਸਥਾਨਕ ਭਾਈਚਾਰਕ ਕਾਰੋਬਾਰ ਅਤੇ ਸੇਵਾਵਾਂ ਖੁੱਲ ਰਹੇ ਹਨ ਅਤੇ ਸਾਮੂਹਿਕ ਇਕੱਤਰਤਾਵਾਂ ਨੂੰ ਵਧਾ ਕੇ 10 ਲੋਕਾਂ ਤੱਕ ਕਰ ਦਿੱਤਾ ਗਿਆ ਹੈ ਤਾਂ ਸਾਡੇ ਵਾਸਤੇ ਇੱਕ ਦੂਜੇ ਦੀ ਰੱਖਿਆ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਰੀਰਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰੋ, 2 meter ਦੀ ਵਿੱਥ ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ COVID-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਦੇਖੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
हां जी, एक पैराडिकल कंपनी ट्रैफिक टिकट मिल गई है ओंटारियो जां यूएसए दे विच। अपना ड्राइविंग अब्स्ट्रैक्ट जां सीवीओआर साफ सुथरा रखन ਲਈ जां स्मॉल क्लेम्स कोर्ट मैटर है, ਤੁਸੀਂ ਕਿਸੇ ਦਾ ਦਾਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਇ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਡਿਕਲ ਕੰਪਨੀ 3 ਲਾਇਨਸ ਪੈਰਾਡਿਕਲ ਸਰਵਿਸਿਜ਼ ਨੂੰ ਫੋਨ ਕਰੋ 9054519777 905-451-9777 4 ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਡਿਕਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇਹਨਾਂ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਬ੍ਰੈਂਪਟਨ ਦੇ ਵਿੱਚ ਹਾਈਵੇ 10 ਤੇ ਸਟੀਲਸ ਦੇ ਇੰਟਰਸੈਕਸ਼ਨ ਤੇ ਸ਼ਾਪਰਜ਼ ਵਰਲਡ ਤੇ ਸ਼ੈਲਡਨ ਕਾਲਜ ਵਾਲੇ ਏਰੀਏ ਚ ਆਉਣ ਵਾਲੇ ਸਾਲਾਂ ਚ 10 ਤੋਂ ਉੱਪਰ ਹਾਈ ਰਾਈਜ਼ ਕੌਂਡੋ ਤੇ ਟਾਊਨ ਹਾਊਸ ਪ੍ਰੋਜੈਕਟ ਆ ਰਹੇ ਨੇ। ਅਸੀਂ ਐਸੇ ਏਰੀਏ ਚ ਨਵੇਂ ਟਾਊਨ ਹਾਊਸਿਸ ਤੇ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਉਦੋਂ ਤੱਕ ਕੀਮਤਾਂ ਚ ਕਾਫੀ ਵਾਧਾ ਹੋ ਜਾਣਾ ਤੇ ਉੱਪਰੋਂ ਅਸੀਂ ਰੈਂਟਲ ਗਰੰਟੀ ਵੀ ਕਰ ਰਹੇ ਹਾਂ। ਸਾਡੇ ਕੋਲ $2,250 ਪਰ ਮੰਥ ਦੇ ਰੈਂਟਲ ਗਰੰਟੀ ਵਾਲੇ ਨਵੇਂ ਟਾਊਨ ਹਾਊਸ ਤਿਆਰ ਨੇ ਤੇ ਅਸੀਂ ਕੌਂਡੋ ਯੂਨਿਟ ਵੀ ਬੁੱਕ ਕਰ ਰਹੇ ਹਾਂ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਆਪਣਾ ਯੂਨਿਟ ਲੈਣ ਲਈ ਹੁਣੇ ਕਾਲ ਕਰੋ 647-300-8436
ਸਭਨਾ ਮਰਨਾ ਆਇਆ।
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7656 ਤੇ ਕਾਲ ਕੀਤਾ ਜਾ ਸਕੇ।
ਰਣਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਲੌਂਗ ਵੀਕਐਂਡ ਤੋਂ ਬਾਅਦ ਤੁਸੀਂ ਕੰਮਾਂ ਦੇ ਉੱਤੇ ਆਏ ਹੋ ਤੇ ਆਪਣੇ ਕੰਮਾਂ ਕਰਨ ਤੇ ਡਟੇ ਹੋਏ ਹੋ, ਨਾਲ ਦੀ ਨਾਲ ਸਾਡਾ ਰੇਡੀਓ ਸੁਣ ਰਹੇ ਹੋ। ਦੋਸਤੋ ਧੰਨਵਾਦ ਤੁਹਾਡਾ ਬਹੁਤ ਬਹੁਤ। ਸਾਡੇ ਪ੍ਰੋਗਰਾਮਾਂ ਨੂੰ ਤੁਸੀਂ ਭਰਪੂਰ ਹੁੰਗਾਰਾ ਦਿੰਦੇ ਹੋ। ਸੂਰਜ ਚੜ੍ਹਦਾ ਉੱਧਰੋਂ ਤੇ ਨਾਲ ਹੀ ਸਾਡਾ ਜਿਹੜਾ ਰੇਡੀਓ ਸਟੇਸ਼ਨ ਆ ਉਹ ਚੱਲ ਪੈਂਦਾ ਜੀ, ਤੇ ਸੂਰਜ ਛਿਪਦਾ ਤੇ ਫਿਰ ਸਾਡੇ ਰੇਡੀਓ ਸਟੇਸ਼ਨ ਦੀ ਆਵਾਜ਼ ਆ ਜਿਹੜੀ ਉਹ ਸੁਣਨ ਨੂੰ ਹਟਦੇ ਹੋ ਤੁਸੀਂ, ਤੇ ਅਗਲੇ ਦਿਨ ਫਿਰ ਸੂਰਜ ਚੜ੍ਹਦਾ ਤੇ ਫਿਰ 770 ਡਾਇਲ ਕਰ ਲੈਂਦੇ ਹੋ। ਮਿਹਰਬਾਨੀ ਤੁਹਾਡੀ ਜੀ। ਹੋਸਟ ਆਪੋ ਆਪਣੇ ਵਿਚਾਰਾਂ ਦੇ ਮੁਤਾਬਕ, ਆਪੋ ਆਪਣੀ ਸਮਝ ਦੇ ਮੁਤਾਬਕ ਤੁਹਾਡਾ ਮਨੋਰੰਜਨ ਵੀ ਕਰਦੇ ਨੇ, ਦੁਨੀਆਂ ਦੇ ਦੂਜੇ ਹਿੱਸਿਆਂ ਨਾਲ ਜੋੜਦੇ ਨੇ, ਤੁਹਾਨੂੰ ਜਾਣਕਾਰੀ ਭਰਪੂਰ ਦੀਆਂ ਗੱਲਾਂ ਦੱਸਦੇ ਨੇ ਜੀ, ਪੰਜਾਬ ਤੋਂ ਭਾਰਤ ਤੋਂ ਤਕਰੀਬਨ ਹਰੇਕ ਪ੍ਰੋਗਰਾਮ ਦੇ ਵਿੱਚ ਹੀ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਨੇ ਪੱਤਰਕਾਰ ਨੇ ਜਿਹੜੇ। ਤੁਸੀਂ ਸੁਣਦੇ ਰਹਿੰਦੇ ਹੋ ਜੀ, ਕਾਲਸ ਕਰਦੇ ਰਹਿੰਦੇ ਹੋ, ਦਿਨ ਬੀਤਦਾ ਜਾਂਦਾ ਤੇ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਵੀ ਸੂਰਜ ਚੜ੍ਹਿਆ ਤੇ ਕਦੋਂ ਸੂਰਜ ਛਿਪਿਆ। ਸਾਡਾ ਤਾਂ ਵਿੱਚ ਇੱਕ ਘੰਟਾ ਹੁੰਦਾ ਜੀ, 2 ਤੋਂ ਲੈ ਕੇ 3 ਵਜੇ ਤੱਕ, ਤੇ ਉਹਦੇ ਵਿੱਚ ਅਸੀਂ ਨਗਾਰਾ ਵਜਾਉਂਦੇ ਹਾਂ। ਨਾਲ ਦੀ ਨਾਲ ਤੁਸੀਂ ਕਿਤੇ ਕਿਤੇ ਭਰਪੂਰ ਹੰਗਾਰਾ ਦੇ ਦਿੰਦੇ ਹੋ। ਪੰਜਾਬ ਤੋਂ ਸ਼ਿਵਿੰਦਰ ਸਾਡੇ ਨਾਲ ਹੁੰਦੇ ਨੇ, ਅੱਜ ਅਸੀਂ ਪਹਿਲਾਂ ਹੀ ਲੈ ਲਿਆ ਜੀ ਉਹਨਾਂ ਨੂੰ, ਕਿਉਂਕਿ ਕਈ ਵਾਰ ਕੀ ਹੁੰਦਾ ਵੀ ਅਸੀਂ ਇੱਥੋਂ ਦੀ ਜਦੋਂ ਗੱਲਬਾਤ ਤੋਰਦੇ ਹਾਂ ਉਹ ਕਾਫੀ ਲੰਬੀ ਹੋ ਜਾਂਦੀ ਹੈ, ਤੁਹਾਡੀਆਂ ਕਾਲਸ ਆ ਜਾਂਦੀਆਂ ਤੇ ਹੋਲਡ ਤੇ ਪਾਈ ਰੱਖਦੇ ਹਾਂ, ਫਿਰ ਕੁਝ ਦਿਨਾਂ ਬਾਅਦ ਮਨ ਦੇ ਵਿੱਚ ਆਉਂਦਾ ਵੀ ਚਲੋ ਅੱਜ ਇੱਕ ਘੰਟਾ ਜਿਹੜਾ ਉਹਨਾਂ ਨਾਲ ਹੀ ਬਿਤਾ ਲਿਆ ਜਾਵੇ, ਤੇ ਕਾਫੀ ਗੰਭੀਰ ਗੱਲਾਂ ਜਿਹੜੀਆਂ ਕਰਨ ਵਾਲੀਆਂ ਨੇ ਆਪਾਂ ਉਹਨਾਂ ਨੂੰ ਲਾਈਨ ਤੇ ਲੈ ਲਿਆ। ਸ਼ਿਵ,
ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ। ਸ਼ੁਕਰੀਆ ਜੀ, ਚੰਗੀ ਜੀ ਮੇਵਾਨੀ ਜੀ।
ਸ਼ਿਵਿੰਦਰ ਜੀ, ਸਾਡੇ ਜਿਹੜੇ ਲੋਕ ਨੇ ਵਿਦੇਸ਼ਾਂ ਚ ਆ ਕੇ ਬੜੀਆਂ ਮਿਹਨਤਾਂ ਕੀਤੀਆਂ ਨੇ, ਤਰੱਕੀਆਂ ਕੀਤੀਆਂ ਨੇ ਜੀ, ਹੋਰ ਦੇਸ਼ਾਂ ਦੇ ਲੋਕ ਜਦੋਂ ਹੋਰ ਦੇਸ਼ਾਂ ਚ ਜਾਂਦੇ ਨੇ ਉਹ ਉੱਥੋਂ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਂਦੇ ਨੇ, ਉੱਥੋਂ ਦੀ ਸੱਭਿਅਤਾ ਨੂੰ ਸਮਝਦੇ ਨੇ, ਆਪਣੇ ਆਪ ਨੂੰ ਉਹਨਾਂ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰਦੇ ਨੇ। ਸਾਡੇ ਲੋਕਾਂ ਨੇ ਵੀ ਕਾਫੀ ਕੁਛ ਕੀਤਾ, ਪਰ ਇੱਕ ਖਾਸੀਅਤ ਆ ਵੀ ਜਿੱਥੇ ਜਿੱਥੇ ਗਏ ਨੇ ਨਾਲ ਦੀ ਨਾਲ ਹੀ ਮੰਦਰ ਗੁਰਦੁਆਰੇ ਤੇ ਡੇਰੇ ਨਾਲ ਹੀ ਲੈ ਗਏ। ਹੁਣ ਕਈ ਬੰਦਿਆਂ ਨੂੰ, ਕਈ ਵਿਅਕਤੀਆਂ ਨੂੰ ਇਸ ਗੱਲ ਤੋਂ ਹੀ ਚਿੜ ਆ ਜਾਂਦੀ ਹੈ, ਕਹਿੰਦਾ ਜੀ ਮੰਦਰ ਗੁਰਦੁਆਰਿਆਂ ਨੂੰ ਤੁਸੀਂ ਡੇਰਿਆਂ ਨਾਲ ਕਿਉਂ ਬਣਾਉਂਦੇ ਹੋ? ਮੈਂ ਨਹੀਂ ਬਣਾਇਆ, ਮੈਂ ਤਾਂ ਗੱਲ ਕੀਤੀ ਆ ਵੀ ਮੰਦਰ ਗੁਰਦੁਆਰੇ ਤੇ ਡੇਰੇ ਨਾਲ ਹੀ ਲੈ ਜਾਂਦੇ ਨੇ, ਜਿੱਥੇ ਬੈਠਦੇ ਆ ਉੱਥੇ ਧਰਮ ਦਾ ਪ੍ਰਚਾਰ, ਵਹਿਮਾਂ ਭਰਮਾਂ ਦਾ ਪ੍ਰਚਾਰ ਨਾਲ ਦੀ ਨਾਲ ਚੱਲ ਪੈਂਦਾ। ਧਰਮ ਸ਼ਿਵਿੰਦਰ ਜੀ ਆਪਣੇ ਆਪ ਦੇ ਵਿੱਚ ਮਨੁੱਖੀ ਆਸਥਾ ਜਿਹੜੀ ਬੰਦੇ ਨੂੰ ਸੈਟਿਸਫੈਕਸ਼ਨ ਦਿੰਦੀ ਆ, ਪਰ ਇੱਥੇ ਪਤਾ ਨਹੀਂ ਜਾਂ ਤਾਂ ਸਾਥੋਂ ਕਹਿਣ 'ਚ ਫਰਕ ਰਹਿ ਜਾਂਦਾ ਜਾਂ ਲੋਕਾਂ ਤੋਂ ਸਮਝਣ 'ਚ ਫਰਕ ਰਹਿ ਜਾਂਦਾ। ਅਸੀਂ ਨਹੀਂ ਕਹਿੰਦੇ ਵੀ ਧਰਮ ਆ ਜਿਹੜਾ ਕਿਸੇ ਦੀ ਆਸਥਾ ਉਹ ਮਾੜੀ ਆ ਜਾਂ ਚੰਗੀ ਆ, ਹਰੇਕ ਬੰਦੇ ਦਾ ਆਪੋ ਆਪਣਾ ਵਿਚਾਰ ਆ। ਸੰਵਿਧਾਨ ਆ ਜਿਹੜਾ, ਚਾਰਟਰ ਆਫ ਰਾਈਟਸ ਆ ਜਿਹੜਾ, ਇਸ ਗੱਲ ਦੀ ਗਰੰਟੀ ਕਰਦਾ ਵੀ ਜਿਹੜੇ ਮਰਜ਼ੀ ਬੰਦਾ ਧਰਮ ਨੂੰ ਮੰਨੇ, ਜਿਹੜੇ ਮਰਜ਼ੀ ਵਿਚਾਰਾਂ ਦਾ ਪ੍ਰਚਾਰ ਕਰੇ, ਉਹ ਆਪਦੀ ਨਿੱਜੀ ਆਜ਼ਾਦੀ ਹੈ। ਪਰ ਇਤਰਾਜ਼ ਉੱਥੇ ਹੁੰਦਾ ਜਦੋਂ ਇਸ ਨੂੰ ਲੋਕਾਂ ਨੂੰ ਮੂਰਖ ਬਣਾਉਣ ਦਾ ਹਥਿਆਰ ਸਮਝ ਲਿਆ ਜਾਂਦਾ ਤੇ ਲੋਕਾਂ ਨੂੰ ਆਪਸ ਵਿੱਚ ਦੀ ਲੜਾਇਆ ਜਾਂਦਾ, ਉਦੋਂ ਫਿਰ ਇਤਰਾਜ਼ ਜ਼ਰੂਰ ਹੋਣ ਲੱਗ ਜਾਂਦਾ, ਜਿਵੇਂ ਹੁਣ ਮੰਦਿਰ ਦੇ ਨਾਂ ਤੇ ਤੁਹਾਡੇ ਦੇਸ਼ ਦੇ ਵਿੱਚ ਹੋ ਰਿਹਾ। ਕਿੱਥੇ ਕੁ ਪਹੁੰਚੀ ਆ ਗੱਲ ਜੀ ਹੁਣ?
ਦੇਖੋ, 5 ਤਰੀਕ ਨੂੰ ਇਹ ਮੰਦਿਰ ਦਾ ਜਿਹੜਾ ਸਾਰੀ ਰਸਮ ਹੋਣੀ ਹੈਗੀ ਹੈ, ਉਹਦੇ ਲਈ ਇੱਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਸਾਰੇ ਜਿਹੜਾ ਮੀਡੀਆ ਹੈਗੇ, ਜਿਹਨੂੰ ਆਪਾਂ ਗੋਦੀ ਮੀਡੀਆ ਕਹਿੰਦੇ ਹਾਂ, ਉਹਨਾਂ ਵਿੱਚ ਮੁਕਾਬਲਾ ਲੱਗਿਆ ਹੋਇਆ ਕਿ ਸਾਡੀ ਸਰਕਾਰੀ ਜਿਹੜੀ ਚਾਪਲੂਸੀ ਹੈ ਉਹ ਸਭ ਤੋਂ ਵੱਧ ਕੌਣ ਕਰੂਗਾ। ਇਹਦੇ ਵਿੱਚ ਇਹ ਵੀ ਚੀਜ਼ ਦੇਖਣ ਵਾਲੀ ਹੈ ਕਿ ਕੱਲ੍ਹ ਪ੍ਰਧਾਨ ਮੰਤਰੀ ਉੱਥੇ ਪਹੁੰਚਣ ਲੱਗਿਆ, ਵੈਸੇ ਤਾਂ ਸੈਕੂਲਰ ਮੁਲਕ ਦਾ ਪ੍ਰਧਾਨ ਮੰਤਰੀ ਹੈਗਾ ਮੋਦੀ, ਪਰ ਖੁਦ ਸੈਕੂਲਰ ਨਹੀਂ ਹੈ। ਇਹ ਸੈਕੂਲਰ ਮੁਲਕ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਨਾ, ਉਹਨੂੰ ਕਦੇ ਲੋੜ ਹੀ ਨਹੀਂ ਪੈਂਦੀ ਕਿ ਇਹੋ ਜਿਹੇ ਚੀਜ਼ਾਂ ਦੇ ਉੱਤੇ ਉਦਘਾਟਨਾਂ ਦੇ ਵਿੱਚ ਜਾਵੇ। ਜੇ ਅਸੀਂ ਸਹੀ ਅਰਥਾਂ 'ਚ ਦੇਖਣਾ ਹੋਵੇ, ਜਿਹੜਾ ਵਿਵਾਦ ਵਾਲੀ ਚੀਜ਼ ਉਸ ਤਾਂ ਬਿਲਕੁਲ ਹੀ ਨਹੀਂ, ਜਿੱਥੇ ਕੋਈ ਮਸਜਿਦ ਢਾਈ ਗਈ ਹੋਵੇ ਉਹ ਉਦੋਂ ਬਾਅਦ ਵਿੱਚ ਮੰਦਰ ਬਣਾਇਆ ਗਿਆ ਹੋਵੇ, ਉੱਥੇ ਤਾਂ ਜਾਣ ਤਾਂ ਬਿਲਕੁਲ ਤੁੱਕੀ ਨਹੀਂ ਬਣਦੀ ਹੈਗੀ। ਸੋ ਇਸ ਕਰਕੇ ਜਿਹੜਾ ਹੈਗਾ, ਸਿਰਫ ਇਹੀ ਨਹੀਂ ਰਾਜ ਕਰਦੀ ਹੋਈ ਪਾਰਟੀ ਨਹੀਂ, ਬਲਕਿ ਜਿਵੇਂ ਹੁਣ ਕਾਂਗਰਸੀ ਜਿਹੜਾ ਤੁਸੀਂ ਦੇਖੋ ਕਿ ਕਾਂਗਰਸੀਆਂ ਦੇ ਵਿੱਚ ਕਮਲਨਾਥ ਆ ਜਿਹੜਾ, ਜਿਹਦਾ ਕਿ ਸਿੱਖ ਕਤਲੇਆਮ ਦੇ ਵਿੱਚ ਵੀ ਜਿਹੜਾ ਹੈਗਾ ਯੋਗਦਾਨ ਮੰਨਿਆ ਜਾਂਦਾ ਵੀ ਉਹਦੇ ਉਹ ਵੀ ਸ਼ਾਮਿਲ ਸੀਗਾ, ਉਹ ਵੀ ਕਹਿ ਰਿਹਾ ਕਿ ਆਮ ਮੰਦਰ ਜੀ ਹੋਣਾ ਚਾਹੀਦਾ ਹੈਗਾ, ਉਹਦੇ ਲਈ ਉਹ ਅਰਚਨਾ ਕਰ ਰਿਹਾ ਕਿ ਬਹੁਤ ਵਧੀਆ ਕੰਮ ਹੋ ਰਿਹਾ, ਬੜਾ ਵਧੀਆ ਕੰਮ ਹੈ। ਇਹਦੇ ਨਾਲ ਨਾਲ ਕਈ ਕਾਂਗਰਸੀ ਵੀ ਈਵਨ ਰਾਹੁਲ ਗਾਂਧੀ ਜਿਹੜਾ ਆਪਣੇ ਆਪ ਨੂੰ ਸੈਕੂਲਰ ਕਹਿੰਦਾ, ਉਹਦੀ ਭੈਣ ਕਹਿ ਰਹੀ ਹੈ ਕਿ ਰਾਮ ਜਿਹੜੀ ਹੈਗੀ ਦੁਨੀਆਂ ਲਈ ਆਸਥਾ ਦਾ ਕੇਂਦਰ ਆ ਵਗੈਰਾ ਵਗੈਰਾ, ਉਹ ਵੀ ਉਸ ਮੰਦਰ ਦੀ ਜਿਹੜੀ ਹੈਗੀ ਆ ਮੰਦਰ ਦਾ ਉਦਘਾਟਨ ਦੀ ਤਾਰੀਫ ਕਰ ਰਹੀ ਆ। ਸਾਨੂੰ ਪਤਾ ਵੀ ਉਹ ਸਾਰਾ ਮੰਦਰ ਜਿਹੜਾ ਹੈਗਾ ਉਹ ਬਣਨਾ ਉਹ ਬਣਿਆ ਕਿਵੇਂ ਆ, ਕਿਉਂਕਿ ਅਯੁੱਧਿਆ ਦਾ ਜਿਹੜਾ ਹੈਗਾ ਜੀ ਅਸੀਂ ਦੇਖਿਆ ਨਾ, ਹਿਸਾਬ ਕਿਤਾਬ ਦੇਖੀਏ, ਅਯੁੱਧਿਆ ਦੇ ਵਿੱਚ ਹਿੰਦੂ ਤੇ ਮੁਸਲਮਾਨਾਂ ਦੀ ਰੇਸ਼ੋ ਜਿਹੜੀ ਹੈਗੀ ਆ, ਜੇ ਅਸੀਂ ਪੁਰਾਣੇ ਸਮੇਂ ਦੇਖੀਏ, ਇਹ ਲਗਭਗ ਬਰਾਬਰ ਰਹੀ ਹੈ, ਬਰਾਬਰ ਜੀ ਸੀਗੀ। ਤੇ ਇਹਦੇ ਵਿੱਚ ਮੰਦਰ ਬਹੁਤ ਜ਼ਿਆਦਾ ਮੰਦਰ ਸੀਗੇ ਤੇ ਮਸਜਿਦਾਂ ਵੀ ਸੀਗੀਆਂ, ਤੇ ਜਿਹੜੇ ਮੰਦਰ ਸੀ ਉਹਨਾਂ ਨੂੰ ਸਾਰਿਆਂ ਨੂੰ ਮੰਦਰਾਂ ਨੂੰ ਰਾਮ ਦੇ ਮੰਦਰ ਮੰਨਿਆ ਜਾਂਦਾ ਸੀਗਾ, ਕੋਈ ਪੱਕੇ ਤੌਰ ਉੱਤੇ ਜਿਹੜਾ ਹੈਗਾ ਵਾ ਇਹ ਨਹੀਂ ਸੀ ਵੀ ਇਹ ਰਾਮ ਮੰਦਰ ਹੈਗਾ। ਇੱਥੋਂ ਤੱਕ ਕਿ ਰਾਮ ਦਾ ਮੰਦਰ ਜਾਂ ਕਦੇ ਵੀ ਉਸ ਤਰ੍ਹਾਂ ਆਸਥਾ ਦਾ ਕੇਂਦਰ ਨਹੀਂ ਰਿਹਾ ਹਿੰਦੂਆਂ ਦਾ ਵੀ ਉੱਥੇ ਉਹਦੀ ਪੱਕਾ। ਫਿਰ ਇਹ ਅੰਗਰੇਜ਼ੀ ਸਾਮਰਾਜ ਵੇਲੇ ਅੰਗਰੇਜ਼ਾਂ ਨੇ ਜਿਹੜਾ ਇੱਕ ਹਿੰਦੂ ਮੁਸਲਮਾਨ 'ਚ ਫੁੱਟ ਪਾਉਣ ਦੇ ਮਾਮਲੇ ਵਿੱਚ ਇਹ ਜੀ ਇੱਕ ਝੂਠੀ ਕਹਾਣੀ ਰਚੀ, ਜਿਹਦੇ ਵਿੱਚ ਇੱਕ ਪ੍ਰਚਾਰਿਆ ਗਿਆ ਕਿ ਬਾਬਰ ਨੇ ਜਿਹੜਾ ਹੈਗਾ ਜਦੋਂ ਪੂਰੇ ਇੰਡੀਆ 'ਚ ਆਇਆ ਉਦੋਂ ਨੇ ਜਿਹੜਾ ਹੈਗਾ ਬਾਬਰ ਨੇ ਜਿਹੜਾ ਹੈਗਾ ਰਾਮ ਦਾ ਮੰਦਰ ਤਲਾ ਕੇ ਅੰਗਰੇਜ਼ੀ ਮਸਜਿਦ ਬਣਾ ਦਿੱਤੀ ਗਈ। ਫਿਰ ਉਦੋਂ ਬਾਅਦ ਵਿੱਚ ਡਰਾਮੇ ਚੱਲਦੇ ਰਹੇ, ਇੱਕਦਮ ਮੂਰਤੀਆਂ ਦੇ ਪ੍ਰਗਟ ਹੋਣ ਦੇ ਡਰਾਮੇ ਚੱਲਦੇ ਰਹੇ, ਇਹ ਸਾਰਾ ਜਿਹੜਾ ਹੈਗਾ ਵਾ ਸਮਾਂ ਆਜ਼ਾਦੀ ਤੋਂ ਲੈ ਕੇ ਜਿਹੜਾ ਆਜ਼ਾਦੀ ਤੋਂ ਬਾਅਦ ਵੀ ਚੱਲਦਾ ਰਿਹਾ, ਹੌਲੀ ਹੌਲੀ ਇਹਨੂੰ ਜਿਹੜਾ ਸੁਲਝਾਇਆ ਰਿਹਾ। ਇਹਦੇ ਵਿੱਚ ਆਰ ਐਸ ਐਸ ਵਰਗੀਆਂ ਜਿਹੜੀਆਂ ਫੋਰਸਿਸ ਨੇ ਉਹ ਆਪਣਾ ਕੰਮ ਕਰਦੀਆਂ ਰਹੀਆਂ। ਇਹਦੇ ਵਿੱਚ ਇਹ ਸਾਰੇ 150 ਸਾਲ ਦੇ ਵਿੱਚ ਧੱਕੇ ਨਾਲ ਜਿਹੜੀ ਬਹੁ ਗਿਣਤੀ ਹਿੰਦੂ ਆਬਾਦੀ ਸੀ ਨਾ, ਉਹਨੂੰ ਉਸ ਮੰਦਰ ਦੇ ਲਈ ਧੱਕੇ ਨਾਲ ਆਸਥਾ ਦਾ ਕੇਂਦਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਆਸਥਾ ਦਾ ਕੇਂਦਰ। ਉੱਥੇ ਜੇ ਅਸੀਂ ਪਹਿਲੀ ਗੱਲ ਦੇਖੀਏ ਤਾਂ ਉੱਥੇ ਨਾ ਆਸਥਾ ਦਾ ਕੇਂਦਰ ਤੇ ਸੀਗਾ ਕਿ ਕਿੰਨੇ ਸਾਰੇ ਮੰਦਰ ਸੀ, ਜੇ ਅਸੀਂ ਰਾਮ ਕੇ ਨਾਂ ਇੱਕ ਵੀਡੀਓ ਹੈਗੀ ਉਹ ਹੈਗੀ ਆ, ਫਿਲਮ ਹੈ, ਡਾਕੂਮੈਂਟਰੀ ਅਨੰਦ ਪਟਵਰਧਨ ਦੀ ਬਣਾਈ ਹੋਈ ਹੈ, ਉਹਦੇ ਵਿੱਚ ਉਹਨੇ ਕਾਫੀ ਰਿਸਰਚ ਬੇਸਡ ਆ ਉਹ, ਹੁਣ ਵੀ ਉਹ ਯੂਟਿਊਬ ਤੇ ਪਈ ਆ ਦੇਖ ਸਕਦੇ ਨੇ ਕਿ ਉਹ ਸਾਰਾ ਜਿਹੜਾ 92 ਦੇ ਵਿੱਚ ਜਦੋਂ ਬਾਬਰੀ ਮਸਜਿਦ ਢਹੀ ਸੀ ਉਦੋਂ ਕਿਵੇਂ ਡਰਾਮਾ ਕੀਤਾ ਗਿਆ ਸੀ, ਫਿਰ ਅਡਵਾਨੀ ਨੇ ਰੱਥ ਯਾਤਰਾਵਾਂ ਕੱਢੀਆਂ, ਉਹ ਕਿਸੇ ਨੂੰ ਭੁੱਲੀਆਂ ਨੀ, ਏਦਾਂ ਹੀ ਕਾਰ ਸੇਵਕਾਂ ਨੇ ਚੰਗੀ ਭਲੀ ਜਿਹੜੀ ਮਸਜਿਦ ਨੂੰ ਤੋੜ ਦਿੱਤਾ ਵੀ ਇਹ ਤਾਂ ਜੀ ਸਾਡੇ ਰਾਮ ਦੀ ਜਿਹੜੀ ਮਸਜਿਦ ਸੀ। ਬਾਅਦ ਵਿੱਚ ਜਦੋਂ ਇਹ ਮਾਮਲਾ ਚੱਲਿਆ ਉਦੋਂ ਬਾਅਦ ਵਿੱਚ ਉਹਦੀ ਜਿਹੜੀ ਖੁਦਾਈ 'ਚ ਵੀ ਘਾਲੇ ਮਾਲੇ ਕਰਦੇ ਰਹੇ ਬਾਜਪੇਈ ਗਵਰਨਮੈਂਟ ਦੇ ਵੇਲੇ, ਹਾਲਾਂਕਿ ਉਸ ਸਮੇਂ ਸੈਂਟਰ ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਸੀ ਜਦੋਂ ਬਾਬਰੀ ਮਸਜਿਦ ਢਾਈ ਗਈ, ਉਹ ਸਾਰੇ ਮਤਲਬ ਇਹਦੇ ਵਿੱਚ ਥਾਲੀ ਦੇ ਵਿੱਚ ਜਿਹੜੇ ਚੱਟੇ ਵੱਟੇ ਸੀਗੇ ਇੱਕ ਤਰ੍ਹਾਂ ਦੇ ਇਹ ਲੋਕ। ਉਦੋਂ ਬਾਅਦ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਇੱਕ ਬੜੀ ਇਹ ਤਾਂ ਸੀ ਸਾਰੀ ਕਹਾਣੀ ਬਹੁਤਿਆਂ ਨੇ ਸੁਣੀ ਵੀ ਹੋਈ ਆ, ਉਹ ਮੈਂ ਤਾਂ ਰਿਪੀਟ ਨਹੀਂ ਕਰਦਾ, ਲੇਕਿਨ ਤੁਸੀਂ ਦੇਖੋ ਕਿ ਜਿਹੜਾ ਹੈਗਾ ਵਾ ਤੁਲਸੀਦਾਸ ਦੀ ਜਿਹੜੀ ਆਪਾਂ ਰਮਾਇਣ ਪੜ੍ਹਦੇ ਹਾਂ ਉਹਦੇ ਵਿੱਚ ਰਾਮਚਰਿਤ ਮਾਨਸ ਦਾ ਉਹ ਜ਼ਿਕਰ ਕਰਦਾ ਹੈਗਾ, ਜੇ ਮਤਲਬ ਉਹ ਲਗਭਗ ਉਹੀ ਟਾਈਮ ਸੀ ਉਹਦਾ, ਬਾਬਰ ਵਾਲਾ ਹੀ ਟਾਈਮ ਸੀਗਾ ਚਰਨਜੀਤ ਉਹਦਾ। ਜੇ ਮੰਨ ਲਓ ਕਿ ਉਹਨੇ ਮਤਲਬ ਉਹ ਜਿਹੜੀ ਜਿਹੜਾ ਵੀ ਕਿੱਸਾਕਾਰ ਆ ਬਾਰਿਸ਼ ਸ਼ਾਹ, ਜਿਵੇਂ ਮਤਲਬ ਆਪਣੇ ਵੇਲੇ ਦਾ ਜਿਹੜਾ ਹੈਗਾ ਪੰਜਾਬ, ਹੀਰ ਰਾਂਝੇ ਦੇ ਕਿੱਸੇ ਦੇ ਵਿੱਚ ਆਪਣੇ ਸਮੇਂ ਦੇ ਪੰਜਾਬ ਦਾ ਵੀ ਜ਼ਿਕਰ ਕਰਦਾ, ਜਿਹਦੇ ਵਿੱਚ ਉਹ ਦੱਸਦਾ ਹੈਗਾ ਵੀ ਬਾਰਿਸ਼ ਸ਼ਾਹ ਜਿਵੇਂ ਮੁਗਲਾਂ ਪੰਜਾਬ ਲੁੱਟੀ, ਤਿਵੇਂ ਜੋਗੀ ਦਾ ਰਸਤ ਉਜਾੜਿਓ ਨੇ, ਜਦੋਂ ਮਤਲਬ ਜਿਹੜੀ ਸਹਿਤੀ ਹੈ ਉਹ ਜਿਹੜਾ ਜੋਗੀ ਰਾਂਝਾ ਉਹਦੇ ਮਤਲਬ ਨਾ ਉਹਦੀ ਰਸਤ ਤੋੜ ਦਿੰਦੀ ਹੈ, ਰਸਤ ਵਾਲਾ ਭਾਂਡਾ ਤੋੜ ਦਿੰਦੀ ਹੈ, ਤਾਂ ਉਹਦੀ ਤੁਲਨਾ ਉਹ ਕਰਦਾ ਹੈਗਾ ਵਾ ਮੁਗਲਾਂ ਵੱਲੋਂ ਪੰਜਾਬ ਦੇ ਲੁੱਟੇ ਜਾਣ ਨਾਲ, ਮਤਲਬ ਆਪਣੇ ਵੇਲੇ ਦੇ ਸਿੰਬਲ ਮਤਲਬ ਜਿਹੜਾ ਕਵੀ ਹੈ ਨਾ ਯੂਜ਼ ਕਰਦਾ, ਕਿਤੇ ਵੀ ਤੁਸੀਂ ਉਹਦੀ ਰਮਾਇਣ ਪੜ੍ਹੋ ਤਾਂ ਉਸ ਰਮਾਇਣ ਵਿੱਚ ਕਦੇ ਕਿਤੇ ਵੀ ਜ਼ਿਕਰ ਨਹੀਂ ਹੈਗਾ ਕਿ ਬਾਬਤ ਨੇ ਜਿਹੜਾ ਹੈਗਾ ਵਾ ਵੀ ਮੰਦਰ ਢਾ ਦਿੱਤਾ। ਮਤਲਬ ਇੱਕ ਰਾਮ ਦਾ ਭਗਤ ਉਹ ਇੱਕ ਪੋਇਟਰੀ ਲਿਖ ਰਿਹਾ, ਉਹਦੀਆਂ ਅੱਖਾਂ ਸਾਹਮਣੇ ਮਤਲਬ ਇਹ ਸਾਰਾ ਕੁਛ ਹੋਵੇ, ਉਹਨੇ ਤਾਂ ਮਤਲਬ ਕੀ ਨੇ ਪਾ ਕੇ ਆਪਣੀ ਪੋਇਟਰੀ ਭਰ ਦੇਣੀ ਸੀਗੀ, ਉਹ ਬਿਲਕੁਲ ਨਹੀਂ ਸੀਗਾ। ਮਤਲਬ ਜੇ ਕਿਸੇ ਕੋਈ ਇਹਨੂੰ ਸਵਾਲ ਪੁੱਛੇ, ਕੋਈ ਮਾੜਾ ਮੋਟਾ ਲਿਟਰੇਚਰ ਦੇ ਨਾਲ ਸੰਬੰਧਿਤ ਬੰਦਾ ਹੋਵੇ ਤੇ ਇਤਿਹਾਸ ਨਾਲ ਸੰਬੰਧਿਤ ਹੋਵੇ, ਤਾਂ ਪੁੱਛੇ ਕਿ ਜਿਹੜੇ ਕਵੀ ਨੇ ਜਿਹੜੇ ਇਹਨਾਂ ਨੇ ਕਹੇ ਬੈਣ ਪਾ ਕੇ ਜਿਹੜਾ ਹੈਗਾ ਆਪਣੀ ਪੋਇਟਰੀ 'ਚ ਪਾ ਦੇ। ਹੁਣ ਜਿਵੇਂ ਮੰਨ ਲਓ ਕਿ ਬੁੱਲੇ ਸ਼ਾਹ, ਬੁੱਲੇ ਸ਼ਾਹ ਆਪਣੇ ਸਮੇਂ ਦੇ ਪੰਜਾਬ ਦੇ ਨਾਲ ਰੋਂਦਾ ਵੀ ਆ, ਹੱਸਦਾ ਵੀ ਹੈ, ਜਦੋਂ ਉਹ ਕਹਿੰਦਾ ਕਿ ਭੂਰੀਆਂ ਵਾਲੇ ਰਾਜੇ ਕੀਤੇ, ਮੁਸਲਮਾਨਾਂ ਜ਼ਹਿਰ ਪਿਆਲੇ ਪੀਤੇ, ਉਹ ਜਦੋਂ ਮਤਲਬ ਮੁਗਲਾਂ ਦੀ ਚੜ੍ਹਤ ਥੱਲੇ ਨੂੰ ਜਾ ਰਹੀ ਹੈ ਉਹ ਉਦੋਂ ਦਾ ਜ਼ਿਕਰ ਕਰ ਰਿਹਾ, ਜਾਂ ਜਦੋਂ ਲਗਾਤਾਰ ਬੁਰਾ ਹਾਲ ਹੁੰਦਾ ਹੈ ਜਿਹੜਾ ਪੰਜਾਬ ਦਾ, ਉਹਦੇ ਬਾਰੇ ਵੀ ਬੁੱਲੇ ਸ਼ਾਹ ਲਿਖਦਾ ਕਿ ਦਰ ਖੁੱਲਾ ਹਸ਼ਰ ਅਜਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ। ਇਹ ਤਾਂ ਕੋਈ ਵੀ ਜਿਹੜਾ ਕਵੀ ਆ ਆਪਣੇ ਸਮੇਂ ਦਾ, ਚਾਹੇ ਗੁਰੂ ਨਾਨਕ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਵੀ ਜਦੋਂ ਬਾਬਰ ਦਾ ਹਮਲਾ ਹੁੰਦਾ ਵੀ ਇੱਥੇ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਇਹ ਸਾਰਾ ਲਿਖਿਆ। ਤੇ ਇਸੇ ਤਰ੍ਹਾਂ ਰਾਮਚਰਿਤ ਮਾਨਸ ਲਿਖਣ ਵਾਲਾ ਕਵੀ ਵੀ ਲਿਖਦਾ, ਪਰ ਉਹਨੇ ਕਿਤੇ ਨਹੀਂ ਇਹਦਾ ਜ਼ਿਕਰ ਕੀਤਾ ਵੀ ਉਹਦੇ ਰਾਮ ਦੀ ਜਿਹੜੀ ਹੈਗਾ ਮੰਦਰ ਤੋੜ ਦਿੱਤਾ ਗਿਆ। ਇਹ ਇੱਕ ਬਹੁਤ ਵੱਡਾ ਲੌਜਿਕ ਹੈ ਜਿਹੜਾ ਮੈਂ ਦੇ ਰਿਹਾ ਹੈਗਾ, ਜੇ ਇਹਨੂੰ ਥੋੜਾ ਜਿਹਾ ਸਮਝਿਆ ਜਾਵੇ, ਲੇਕਿਨ ਇੱਥੇ ਦਾ ਜੀ ਲੌਜਿਕ ਫਿਰ ਕੰਮ ਨਹੀਂ ਕਰਦੇ ਨਾ। ਇਹ ਤਾਂ ਅਸਲ ਵਿੱਚ ਜਿਹੜੀ ਖੋਜ ਸੀ, ਜਿਹੜੀ ਇੱਕ ਸ਼ਰਾਰਤ ਸੀ, ਇਹ ਅੰਗਰੇਜ਼ਾਂ ਨੇ ਕੱਢੀ ਹੋਈ ਆ। ਉਹ ਤਾਂ ਭਾਰਤੀ ਭਾਰਤੀ ਕਰਦੇ ਨੇ, ਪਰ ਇਹ ਖੁਦ ਜਿਹੜਾ ਅੰਗਰੇਜ਼ਾਂ ਵਾਲੀ ਸਾਜਿਸ਼ ਨੂੰ ਹੀ ਅੱਗੇ ਵਧਾ ਰਹੇ ਨੇ। ਤੇ ਹੁਣ ਉਹ ਜਿਹੜਾ ਜਿਹੜੇ ਅਦਾਲਤ ਨੇ ਫੈਸਲਾ ਵੀ ਜਿਹੜਾ ਬਹੁਤ ਗੈਰ ਸਾਇੰਟਿਫਿਕ ਦਿੱਤਾ ਸੀ, ਕਿਉਂਕਿ ਉਹ ਅਦਾਲਤ ਇਹ ਵੀ ਮੰਨ ਰਹੀ ਸੀ ਸੁਪਰੀਮ ਕੋਰਟ ਵੀ ਮੰਦਰ ਕੋਈ ਢਾਇਆ ਨਹੀਂ ਗਿਆ, ਫਿਰ ਵੀ ਉਹ ਕਹਿ ਰਹੀ ਹੈਗੀ ਹੈ ਕਿ ਨਹੀਂ ਜੀ ਸ਼ਾਇਦ ਜਿਹੜਾ ਹੈਗਾ ਬਾਬਰ ਨੇ ਕੋਈ ਢਾਇਆ ਨਹੀਂ ਹੈਗਾ, ਫਿਰ ਵੀ ਮੰਦਰ ਭਾਵੇਂ ਸੀਗਾ, ਇਸ ਲਈ ਅਸੀਂ ਜਿਹੜਾ ਕਹਿ ਰਹੇ ਹੈਗੇ ਵੀ ਮੰਦਰ ਬਣ ਜਾਵੇ। ਉਹ ਕੱਚਾ ਪਿੱਲਾ ਫੈਸਲਾ ਸੀ, ਉਹਦੇ ਬਹੁਤ ਜਾਣੇ ਨੇ, ਆਪਾਂ ਵੀ ਪ੍ਰੋਗਰਾਮ ਕੀਤਾ ਸੀ ਉਹਦੇ ਉੱਤੇ ਵੀ ਉਹਦੀਆਂ ਕੀ ਪ੍ਰੋਬਲਮ ਸੀਗੀਆਂ। ਇਹ ਹੁਣ ਸਾਰਾ ਜਿਹੜਾ ਹੈਗਾ ਵੀ ਇੱਕ ਤਰ੍ਹਾਂ ਨਾਲ ਜਿਹੜਾ ਹੈਗਾ ਸਾਜਿਸ਼ ਨਾਲ, ਲੁੱਟਮਾਰ ਦੇ ਨਾਲ, ਇੱਕ ਧੋਖਾਧੜੀ ਨਾਲ ਜਿਹੜਾ ਮੰਦਰ ਬਣਾਇਆ ਜਾ ਰਿਹਾ। ਇੱਕ ਹੋਰ ਦਲੀਲ ਮੰਨ ਲਓ ਕਿ ਅੱਜ ਜਿਵੇਂ ਪ੍ਰਚਾਰ ਕੀਤਾ ਜਾ ਰਿਹਾ ਕਿ ਨਹੀਂ ਜੀ ਇਹ ਮੰਦਰ ਤਾਂ ਬੜਾ ਪ੍ਰੇਮ ਦਾ, ਪ੍ਰੇਮ ਦੀ ਭਾਵਨਾ ਵਾਲਾ ਹੋਏਗਾ, ਇਹ ਮੰਦਰ ਤਾਂ ਜਿਹੜਾ ਰਿਸਪੈਕਟ ਵਾਲਾ ਮੰਦਰ ਹੋਏਗਾ, ਇਹ ਮੰਦਰ ਵਿੱਚ ਤਾਂ ਭਾਈਚਾਰਕ ਸੁਨੇਹਾ ਦੇਗਾ। ਕੁਝ ਮੁਸਲਮਾਨ ਆਗੂ ਨੇ ਉਹਨਾਂ ਵਿੱਚੋਂ ਉਹ ਪ੍ਰਧਾਨ ਮੰਤਰੀ ਨੂੰ ਜਿਹੜਾ ਹੈਗਾ ਵਾ ਗੀਤਾ ਦੇ ਰਹੇ ਨੇ, ਕਹਿੰਦੇ ਉਹਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਹੀਂ ਜੀ ਸਾਰਾ ਕੁਝ ਸੈਕੂਲਰ ਆ। ਪਰ ਮੇਰਾ ਇੱਕ ਵੱਡਾ ਹੋਰ ਸਵਾਲ ਹੈ, ਗੁਰੂ ਰਾਮਦਾਸ ਜੀ ਨੇ ਹਰਿਮੰਦਰ ਸਾਹਿਬ ਦੀ ਜਦੋਂ ਨੀਂਹ ਰਖਾਈ ਸੀ ਉਹ ਸਾਈਂ ਮੀਆਂ ਮੀਰ ਤੋਂ ਰਖਾਈ ਸੀ, ਉਹ ਇਸ ਲਈ ਨਹੀਂ ਰਖਾਈ ਸੀਗੀ ਵੀ ਸਾਈਂ ਮੀਆਂ ਮੀਰ ਨਾਲ ਉਹਨਾਂ ਦੇ ਵਧੀਆ ਰਿਲੇਸ਼ਨ ਸੀਗੇ। ਉਹਦੇ ਵਿੱਚ ਦੂਰ ਤੱਕ ਦਾ ਮੈਸੇਜ ਵੀ ਸੀ ਚਰਨਜੀਤ, ਉਹ ਮੈਸੇਜ ਕੀ ਸੀਗਾ ਕਿ ਅਸੀਂ ਜਿਹੜਾ ਧਰਮਾਂ ਜਾਤਾਂ ਦੇ ਜਿਹੜੇ ਭੇਦਭਾਵ ਤੋਂ ਉੱਪਰ ਉੱਠ ਕੇ ਹਾਂ, ਤੇ ਅਸੀਂ ਜਿਹੜਾ ਇਸ ਸਾਈਂ ਮੀਆਂ ਮੀਰ ਤੋਂ ਜਿਹਨਾਂ ਦਾ ਧਰਮ ਵੀ ਹੋਰ ਹੈ, ਸੂਫੀ ਸ਼ਾਇਰ ਨੇ, ਸੂਫੀ ਸੰਤ ਨੇ, ਉਹਨਾਂ ਕੋਲੋਂ ਤੇ ਜਿਹੜਾ ਨੀਂਹ ਪੱਥਰ ਖਾ ਰਹੇ ਹਾਂ, ਉਹ ਇੱਕ ਦੂਰਗਾਮੀ ਮੈਸੇਜ ਸੀਗਾ। ਤਾਂ ਸਾਡਾ ਸਵਾਲ ਹੈ, ਜੇ ਕੋਈ ਏਦਾਂ ਹੀ ਤੁਹਾਨੂੰ ਲੱਗਦਾ ਬਈ ਕਿ ਇਹ ਸੱਚੀ ਮੁੱਚੀ ਮੰਦਰ ਤੁਸੀਂ ਕੋਈ ਬਣਾ ਰਹੇ ਹੈਗੇ ਹੋ ਏਕਤਾ ਦੇ ਲਈ, ਪਹਿਲੀ ਗੱਲ ਤਾਂ ਹੈਗਾ ਕਿ ਜੇ ਏਕਤਾ ਦੀ ਗੱਲ ਹੋਣੀ ਤਾਂ ਮੰਦਰ ਬਣਦਾ ਹੀ ਨਾ। ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਮੁਸਲਮਾਨ ਕੋਲੋਂ ਨੀਂਹ ਪੱਥਰ ਰਖਾਓ, ਲੋੜ ਨਹੀਂ, ਬਿਲਕੁਲ ਨਹੀਂ, ਸਾਨੂੰ ਪਤਾ ਹੀ ਕਰਨਾ ਹੀ ਨਹੀਂ ਇਹਨਾਂ ਲੋਕਾਂ ਨੇ, ਪਰ ਨੀਂਹ ਪੱਥਰ ਦੇ ਲਈ ਨਰਿੰਦਰ ਮੋਦੀ ਆ ਰਿਹਾ, ਜਿਹੜਾ ਕਿ ਹਿੰਦੂ ਧਰਮ ਦਾ ਆਈਕਨ ਹੈ। ਕਿਉਂ ਨਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲੋਂ ਰਖਾਇਆ ਜਾਂਦਾ, ਰਾਮਨਾਥ ਕੋਵਿੰਦ ਦਲਿਤ ਸੀਗਾ, ਉਹ ਨਹੀਂ, ਕਿਉਂਕਿ ਦਲਿਤਾਂ ਨੂੰ ਤਾਂ ਹਾਲੇ ਵੀ ਮੰਦਰ 'ਚ ਨਹੀਂ ਬਣਨ ਦਿੱਤਾ, ਇਸ ਖੁਦ ਇਸ ਰਾਸ਼ਟਰਪਤੀ ਨੂੰ ਇੱਕ ਮੰਦਰ 'ਚ ਨਹੀਂ ਬਣਨ ਦਿੱਤਾ ਗਿਆ ਸੀਗਾ। ਕਿਉਂ ਨਾ ਤੁਸੀਂ ਇਹ ਕੰਮ ਕਰਦੇ, ਉਹ ਇਸ ਲਈ ਨਹੀਂ ਕਿਉਂਕਿ ਜਿਹੜਾ ਇਹ ਮੰਦਰ ਹੈ ਇਹ ਮੰਦਰ ਕੋਈ ਜੋੜਨ ਵਾਲਾ ਨਹੀਂ, ਇਹ ਮੰਦਰ ਤੋੜਨ ਵਾਲਾ, ਇਹ ਮੰਦਰ ਦੇ ਵਿੱਚ ਜਿਹੜਾ ਹੈਗਾ ਵਾ ਪੋਲਰਾਈਜ਼ ਕੀਤਾ ਜਾਏਗਾ, ਹਿੰਦੂ ਮੁਸਲਮਾਨਾਂ ਦੀ ਪੋਲਰਾਈਜ਼ ਦੇ ਵਿੱਚੋਂ ਜਿਹੜਾ ਇਹ ਮੰਦਰ ਨਿਕਲਿਆ ਹੋਇਆ ਵਾ। ਸੋ ਇਸ ਕਰਕੇ ਜਿਹੜਾ ਮੈਂ ਇਸ ਚੀਜ਼ ਨੂੰ ਘੱਟੋ ਘੱਟ ਇੱਦਾਂ ਦੇਖ ਰਿਹਾ, ਅਤੇ ਸਾਰਾ ਮੀਡੀਆ ਅੱਜ ਦੀ ਘੜੀ ਹਿੰਦੁਸਤਾਨ ਦਾ ਇਸ ਮੰਦਰ ਵਾਲੀ ਪੋਲੀਟਿਕਸ ਨੂੰ ਲੈ ਕੇ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨ ਘੱਟ ਗਿਣਤੀ ਦੇ ਵਿਰੁੱਧ ਨਫ਼ਰਤ ਦਾ ਪ੍ਰਚਾਰ ਵੀ ਕਰ ਰਿਹਾ, ਜਾਂ ਉਹਨੂੰ ਉਕਸਾ ਵੀ ਰਿਹਾ, ਅਤੇ ਐਂ ਲੱਗ ਰਿਹਾ ਕਿ ਜਿਵੇਂ ਇੰਡੀਆ ਇੱਕ ਜਿਹੜਾ ਹੈਗਾ ਕੋਈ ਸੈਕੂਲਰ ਮੁਲਕ ਨਾ ਹੋ ਕੇ ਕੋਈ ਪਤਾ ਨਹੀਂ ਕਿੱਡੀ ਵੱਡੀ ਮੱਲ ਮਾਰ ਲਈ ਇਸ ਮੰਦਰ ਦੇ ਅਤੇ ਰਫੇਲ ਦੇ ਬਹਾਨੇ, ਸਰਕਾਰ ਵੀ ਆਪਣੀਆਂ ਨਲੈਕੀਆਂ ਨੂੰ ਛਪਾਉਣ 'ਚ ਲੱਗੀ। ਉਹਨੂੰ ਪਤਾ ਵੀ ਲੋਕ ਮੂਰਖ ਹੈਗੇ ਨੇ, ਉਹ ਮੰਦਰ ਵਾਲੀ ਜਿਹੜੀ ਮਹਿਮਾ ਗਾਣ ਦੇ ਵਿੱਚ ਡੁੱਬ ਜਾਣਗੇ, ਅਤੇ ਚਲੋ ਜੀ ਜਿਹੜਾ ਹੈਗਾ ਬਹੁਤ ਸਾਰੇ ਮੁੱਦੇ ਆ ਉਹ ਧਰੇ ਧਰਾਏ ਰਹਿ ਜਾਣਗੇ। ਜੀ
ਬਿਲਕੁਲ ਸਹੀ ਕਿਹਾ ਸ਼ਿਵਿੰਦਰ ਜੀ, ਸ਼ਾਇਦ ਮੈਨੂੰ ਲੱਗਦਾ ਕਈ ਵਾਰ ਹਿਸਟੋਰੀ ਜਦੋਂ ਆਪਾਂ ਗੱਲਾਂ ਕਰਦੇ ਹਾਂ ਤੇ ਕਈ ਵਾਰ ਆਪਣਾ ਧਿਆਨ ਨਹੀਂ ਰਹਿੰਦਾ ਹੈਗਾ। ਮੈਨੂੰ ਲੱਗਦਾ ਵੀ ਹਰਿਮੰਦਰ ਸਾਹਿਬ ਸੀ ਜਿਹੜਾ ਉਹ ਪੰਜਵੇਂ ਗੁਰੂ ਸਾਹਿਬ ਜਿਹੜੇ ਗੁਰੂ ਅਰਜਨ ਦੇਵ ਜੀ ਸੀ ਉਹਨਾਂ ਨੇ ਉਹਦੀ ਨਿਉਂ ਆ ਜਿਹੜੀ ਰੱਖੀ ਸੀ, ਸਾਈਂ ਮੀਆਂ ਮੀਰ ਜੀ ਨੇ ਨਿਉਂ ਰੱਖੀ ਸੀਗੀ ਉਸ ਵੇਲੇ ਸਟਾਰਟ ਹੋਇਆ ਸੀ, ਪਰ ਉਹ ਕੋਈ ਨਹੀਂ ਗੱਲ ਦੇ ਵੇਗ ਦੇ ਵਿੱਚ ਮੈਨੂੰ ਲੱਗਦਾ ਕਈ ਵਾਰੀ ਉਹ ਭੁਲੇਖਾ ਲੱਗ ਜਾਂਦਾ। ਬਿਲਕੁਲ ਤੁਸੀਂ ਸਹੀ ਕਿਹਾ ਜੀ ਬਈ ਇਹ ਤੇ ਉਹ ਪਾਸੇ ਪਏ ਨੇ, ਉਹਨਾਂ ਦੀ ਜਿਹੜੀ ਸੋਚ ਆ ਉਹਨੂੰ ਗੰਧਲਾ ਕਰ ਦਿੱਤਾ ਗਿਆ, ਲੋਕਾਂ ਨੂੰ ਐਂ ਜਚਾਇਆ ਜਾ ਰਿਹਾ ਵੀ ਜਿਹੜੇ ਦੇਸ਼ ਦੇ ਵਿੱਚ ਜਿਹੜੇ ਘੱਟ ਗਿਣਤੀ ਮੁਸਲਮਾਨ ਨੇ ਅਸੀਂ ਉਹਨਾਂ ਨੂੰ ਮਤਲਬ ਖੁੱਡੇ ਲਾਈਨ ਲਾ ਦਿੱਤਾ। ਅਲਟੀਮੇਟਲੀ ਇਹਦੇ ਦੂਰ ਰਸਤੇ ਤੇ ਇਹ ਨਿਕਲਦੇ ਨੇ ਕਿ ਬੱਚਿਆਂ ਦੇ ਮਨਾਂ ਦੇ ਵਿੱਚ ਨਫ਼ਰਤ ਆ ਜਿਹੜੀ ਉਹ ਪੈ ਜਾਂਦੀ ਆ, ਵੱਧ ਜਾਂਦੀ ਆ, ਤੇ ਅਗਲੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ, ਕਿੱਥੇ ਤਾਂ ਸਾਰੀ ਦੁਨੀਆਂ ਇੱਧਰ ਨੂੰ ਜਾ ਰਹੀ ਆ ਕਿ ਅਸੀਂ ਧਰਮਾਂ ਦੇ ਜਾਤਾਂ ਦੇ ਵਿਤਕਰੇ ਜਿਹੜੇ ਉਹ ਉਹਨਾਂ ਨੂੰ ਅਸੀਂ ਮਿਟਾਉਣਾ ਹੈ, ਤੇ ਇੱਥੇ ਧਰਮਾਂ ਤੇ ਜਾਤਾਂ ਦੇ ਵਿਤਕਰੇ ਆ ਜਿਹੜੇ ਉਹ ਵੱਧ ਰਹੇ ਨੇ। ਦੂਜੇ ਪਾਸੇ ਮੌਕਾ ਪ੍ਰਸਤੀ ਵੀ ਵੱਧਦੀ ਨਜ਼ਰ ਆ ਰਹੀ ਆ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਜਾਂ ਖਬਰਾਂ ਪੜ੍ਹ ਰਹੇ ਹਾਂ ਵੀ ਕੁਝ ਦਲਿਤ ਨੇ ਜਿਹੜੇ ਉਹ ਵੀ ਕਹਿ ਰਹੇ ਨੇ ਜੀ ਮੰਦਰ ਦੇ ਵਿੱਚ ਸਾਨੂੰ ਵੀ ਬਣਾਉਣ ਦੇ ਵਿੱਚ ਕੁਛ ਸ਼ਮੂਲੀਅਤ ਚਾਹੀਦੀ, ਕੁਛ ਇਸ ਕਿਸਮ ਦੀਆਂ ਖਬਰਾਂ ਆ ਰਹੀਆਂ। ਜਿਵੇਂ ਤੁਸੀਂ ਦੱਸਿਆ ਕਿ ਕੁਝ ਮੁਸਲਿਮ ਆਗੂ ਆ ਜਿਹੜੇ ਉਹ ਵੀ ਅੱਗੇ ਹੋ ਕੇ ਹਾਂਜੀ 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 ਅਲਟੀਮੇਟਲੀ ਇਹ ਗੱਲ ਤਾਂ ਫਿਰ ਪੁੱਠੇ ਪਾਸੇ ਨੂੰ ਤੁਰ ਰਹੀ ਜੀ, ਕਿੱਥੇ ਇਹਦੇ ਤੇ ਕਿੱਥੇ ਇਹਦਾ ਵਿਰੋਧ ਹੋਣਾ ਚਾਹੀਦਾ ਸੀ, ਤੇ ਵਿਰੋਧ ਜ਼ਿਆਦਾ ਨਜ਼ਰ ਨਹੀਂ ਆ ਰਿਹਾ, ਜਾਂ ਫਿਰ ਜਿਹੜਾ ਗੋਦੀ ਮੀਡੀਆ ਜਿਵੇਂ ਤੁਸੀਂ ਕਿਹਾ ਕਿ ਉਹ ਦਿਖਾ ਨਹੀਂ ਰਿਹਾ ਕਿ ਸੱਚੀ ਸਹੀ ਮਾਇਨਿਆਂ ਦੇ ਵਿੱਚ ਵਿਰੋਧ ਹੈ ਵੀ ਇਹਦਾ ਕਿ ਨਹੀਂ ਹੈ।
ਅਮ੍ਰਿਤਸਰ ਦੀ ਜਿਹੜੀ ਜ਼ਮੀਨ ਆ ਇਹ ਚਰਨਜੀਤ ਅਕਬਰ ਬਾਦਸ਼ਾਹ ਨੇ ਦਿੱਤੀ ਸੀਗੀ ਤੀਜੇ ਗੁਰੂ ਸਾਹਿਬਾਨ ਨੂੰ, ਜਿਹੜੀ ਅੰਮ੍ਰਿਤਸਰ ਜਿੱਥੇ ਬਣਿਆ ਹੋਇਆ ਨਾ, ਅਕਬਰ ਬਾਦਸ਼ਾਹ ਨੇ ਤੀਜੇ ਗੁਰੂ ਸਾਹਿਬਾਨ ਨੂੰ ਦਿੱਤੀ ਸੀਗੀ। ਉਹਨੇ ਤੀਜੇ ਗੁਰੂ ਸਾਹਿਬਾਨ ਨੇ ਕਿਹਾ ਸੀਗਾ ਕਿਉਂਕਿ ਉਹ ਲੰਗਰ ਪ੍ਰਥਾ ਤੋਂ ਬਹੁਤ ਪ੍ਰਭਾਵਿਤ ਸੀ, ਤੇ ਉਹਨਾਂ ਨੇ ਕਿਹਾ ਸੀਗਾ ਕਿ ਵੀ ਮੇਰਾ ਨੀ ਤੁਸੀਂ ਮੇਰੇ ਬੇਟੀ ਦੇ ਨਾਲ ਲਵਾ ਦੋ, ਜਿਵੇਂ ਇੱਕ ਸਿੱਖ ਜਿਹੜੀ ਕਥਾ ਚੱਲਦੀ ਹੈ ਉਹ ਬੀਬੀ ਭਾਨੀ ਜੀ ਦੇ ਨਾਲ ਲਵਾ ਦਿੱਤੀ ਗਈ ਸੀਗੀ। ਚੌਥੇ ਗੁਰੂ ਸਾਹਿਬਾਨ ਤੋਂ ਜਿਹੜਾ ਕੰਮ ਸ਼ੁਰੂ ਹੋ ਗਿਆ ਸੀਗਾ, ਜਿਹੜਾ ਨੀਂਹ ਵਾਲਾ ਕੰਮ, ਉਹ ਚੌਥੇ ਗੁਰੂ ਸਾਹਿਬਾਨ ਨੇ ਹੀ ਸਾਈਮੀ ਅਮੀਰ ਤੋਂ ਰਖਾਈ ਸੀਗੀ। ਪੰਜਵੇਂ ਗੁਰੂ ਸਾਹਿਬ ਦੇ ਕੋਲ ਜਾ ਕੇ ਜਿਹੜਾ ਮੁਕੰਮਲ ਹੁੰਦਾ ਹੈਗਾ ਇਹ ਚੌਥੇ ਗੁਰੂ ਸਾਹਿਬ ਤੋਂ ਹੋ ਜਾਂਦਾ, ਕਿਉਂਕਿ ਹਿਸਟਰੀ ਮੈਂ ਥੋੜ੍ਹਾ ਜਿਹਾ ਹੁਣੇ ਦੇਖ ਰਿਹਾ ਸੀਗਾ, ਇੱਕ ਮੇਰੇ ਹੀ ਆਪਣੇ ਹੀ ਲਿਖਿਆ ਹੋਇਆ ਲੇਖ ਸੀਗਾ, ਉਹਦੇ ਵਿੱਚ ਚੌਥੇ ਗੁਰੂ ਸਾਹਿਬ ਦਾ ਜ਼ਿਕਰ ਹੈਗਾ ਵਾ। ਮੈਂ ਇੱਕ ਕੈਰਵਾਨ ਲਈ ਲਿਖਿਆ ਸੀਗਾ ਲੇਖ, ਚੌਥੇ ਗੁਰੂ ਸਾਹਿਬ ਹੀ ਸੀਗੇ ਉਦੋਂ ਜਿਹਨਾਂ ਨੇ ਨੀਂਹ ਰੱਖੀ।
ਬਿਲਕੁਲ ਜੀ, ਧੰਨਵਾਦ ਤੁਹਾਡਾ ਜਾਣਕਾਰੀ ਤੁਸੀਂ ਵਾਅਦਾ ਕਰਤਾ ਸ਼ਿਵਿੰਦਰ ਜੀ, ਬਿਲਕੁਲ ਤੇ ਠੀਕ ਆ ਜੀ ਤੁਹਾਡੀ ਗੱਲ ਇਹ। ਤੇ ਦੂਸਰੀ ਜਿਹੜੀ ਗੱਲ ਆ ਵੀ ਮੌਕਾ ਪ੍ਰਸਤੀ ਵੱਲ ਸਾਡੇ ਲੋਕ ਇੰਨੇ ਵੱਧ ਗਏ ਨੇ, ਉਹਨਾਂ ਨੂੰ ਸੱਚ ਆ ਜਿਹੜਾ ਨਜ਼ਰ ਹੀ ਨਹੀਂ ਆਉਂਦਾ। ਅੱਜ ਜਿਹੜਾ ਜਿਹੜਾ ਵੀ ਮੰਦਰ ਦਾ ਵਿਰੋਧ ਕਰਦਾ, ਚਲੋ ਨਾਸਤਿਕ ਤਾਂ ਹੁੰਦੇ ਹੀ ਨਾਸਤਿਕ ਨੇ, ਪਰ ਨਾਸਤਿਕ ਵੀ ਮੰਦਰ ਬਸ ਜਿਹੜਾ, ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਸ਼ਿਵਿੰਦਰ ਜੀ, ਜਿਹੜੇ ਨਾਸਤਿਕ ਹੁੰਦੇ ਨੇ, ਜਿਹੜੇ ਤਰਕਸ਼ੀਲ ਹੁੰਦੇ ਨੇ, ਲੌਜੀਕਲ ਗੱਲ ਕਰਦੇ ਨੇ, ਉਹ ਵੀ ਕਿਤੇ ਕੋਈ ਮੰਦਰ ਮਸਜਿਦ ਕੋਈ ਬੰਦਾ ਬਣਾ ਰਿਹਾ ਉਹਦਾ ਵਿਰੋਧ ਨਹੀਂ ਕਰਦੇ ਗੇ। ਅਗਲੇ ਦੀ ਆਸਥਾ, ਅਗਲਾ ਬਣਾਵੇ ਆਪਣੇ ਰਿਸੋਰਸਿਸ ਨਾਲ ਬਣਾਵੇ, ਪਰ ਜੇ ਸੱਚੀ ਮੁੱਚੀ ਮਤਲਬ ਇਸ ਗੱਲ ਕਰਕੇ ਕਹੇ ਵੀ ਸਾਡੀ ਕੋਈ 500 ਸਾਲ ਪਹਿਲਾਂ ਸਾਡਾ ਮੰਦਰ ਢਾਤਾ ਸੀ ਤੇ ਹੁਣ ਅਸੀਂ ਮਸਜਿਦ ਢਾ ਕੇ ਬਣਾਉਣਾ, ਤੇ ਜਾਂ ਮਤਲਬ ਵੀ ਮੰਦਰਾਂ ਮਸਜਿਦਾਂ ਦੇ ਨਾਲ ਹੀ ਦੁਨੀਆਂ ਚੱਲਣੀ ਆ, ਤੇ ਇਹੀ ਸਾਰੀ ਸਮੱਸਿਆ ਦਾ ਹੱਲ ਨੇ, ਤੇ ਫਿਰ ਇਸ ਗੱਲ ਦਾ ਤਰਕਸ਼ੀਲ ਤੇ ਨਾਸਤਿਕ ਵਿਰੋਧ ਕਰਦੇ ਨੇ। ਵੈਸੇ ਇਹ ਆ ਵੀ ਜਿਹੜੇ ਵਿਰੋਧ ਕਰਦੇ ਨੇ ਸਾਰਿਆਂ ਨੂੰ ਹੀ ਨਾਸਤਿਕ ਕਹਿ ਦਿੱਤਾ ਜਾਂਦਾ।
ਬਿਲਕੁਲ, ਦੇਖੋ ਇਹ ਚੱਲਣੀ ਦੋ ਚੀਜ਼ਾਂ ਨੇ। ਦੇਖੋ ਇੱਕ ਤਾਂ ਉਹ ਮੰਦਰ ਕਿਸੇ ਨੇ ਬਣਾਉਣਾ, ਬਣਾਓ ਠੀਕ ਹੈ, ਉਹ ਤੁਹਾਡੀ ਆਪਣੀ ਸ਼ਰਧਾ ਦਾ ਹੈਗਾ ਵਾ ਹਿਸਾਬ ਕਿਤਾਬ, ਮੰਦਰ ਬਣਾਓ, ਮਸਜਿਦ ਬਣਾਓ, ਗੁਰਦੁਆਰੇ ਬਣਾਓ, ਡੇਰੇ ਬਣਾਓ, ਜਮ ਜਮ ਬਣਾਓ ਬਈ, ਕਿਉਂਕਿ ਜੋ ਤੁਹਾਡੀ ਸੋਚ ਹੈ। ਪਰ ਸਵਾਲ ਹੈ ਕਿ ਇੱਥੇ ਜਿਹੜਾ ਮੰਦਰ ਹੈ ਨਾ, ਇਹ ਉਸ ਤਰ੍ਹਾਂ ਮੰਦਰ ਨਹੀਂ ਬਣਾਇਆ ਗਿਆ, ਇਹ ਤਾਂ ਇੱਕ ਚੰਗੀ ਭਲੀ ਮਸਜਿਦ ਨੂੰ ਤੋੜ ਕੇ, ਤੇ ਇਹ ਜਿਹੜਾ ਹੈਗਾ ਕੰਮ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ ਕਿ ਹਿੰਦੂ ਤੇ ਮੁਸਲਮਾਨ ਨੂੰ ਪੋਲਰਾਈਜ਼ ਕੀਤਾ ਜਾਵੇ, ਤੇ ਉਹਨਾਂ ਨੇ ਜਿਹੜਾ ਫੂਕ ਮਾਰੀ ਹੋਈ ਸੀਗੀ ਕਿ ਵੀ ਇਹ ਦੇਖੋ ਜੀ ਬਾਬਰ ਆਇਆ ਸੀ, ਉਹਨੇ ਜਿਹੜਾ ਹੈਗਾ ਤੁਹਾਡੀ ਜਿਹੜੀ ਹੈਗਾ ਮੰਦਰ ਤੋੜ ਦਿੱਤਾ, ਉਹ ਫਿਰ ਅੱਗ ਸੁਲਗਦੀ ਰਹੀ, ਤੇ ਉਹ ਚੰਗੀ ਭਲੀ ਖੜੀ ਹੋਈ ਮਸਜਿਦ ਨੂੰ, ਜਿਹਨੂੰ ਮਤਲਬ ਤੁਸੀਂ ਦੇਖ ਲਓ ਕਿ ਬਾਬਰ ਦੇ ਸਮੇਂ ਦੀ ਜੇ ਮਸਜਿਦ ਹੈਗੀ ਹੈ ਤਾਂ ਹੋ ਗਏ ਹੋਣਗੇ ਇਹਨੂੰ 500 ਸਾਲ ਹੋ ਗਏ, 500 ਸਾਲ ਤੋਂ ਉੱਤੇ ਖੜੀ ਹੋਈ ਮਸਜਿਦ ਨੂੰ ਜਿਹੜਾ ਹੈਗਾ ਤੋੜਿਆ ਗਿਆ, ਤੇ ਤੋੜ ਕੇ ਜਿਹੜਾ ਹੈਗਾ ਉਦੋਂ ਬਾਅਦ ਵਿੱਚ ਹਿੰਸਾ ਹੋਈ, ਹਿੰਸਾ ਦੇ ਵਿੱਚ ਕਈ ਜਿਹੜਾ ਹੈਗਾ ਹਿੰਦੂ ਮੁਸਲਮਾਨਾਂ ਜਿਹੜੇ ਮਰੇ ਉਹਦੇ ਵਿੱਚ, ਇਹ ਸਾਰੀ ਨਫ਼ਰਤ ਦੀ ਬੁਨਿਆਦ ਉੱਤੇ ਮੰਦਰ ਬਣਿਆ ਵਾ ਬਈ। ਜੇ ਅਸੀਂ ਮੰਨਦੇ ਹਾਂ ਕਿ ਧਰਮ ਵਾਲੇ ਮੰਨਦੇ ਨੇ ਕਿ ਜਿਹੜਾ ਧਰਮ ਹੈ ਉਹ ਤੋੜਨ ਦਾ ਨਹੀਂ ਜੋੜਨ ਦਾ ਕੰਮ ਕਰਦਾ ਹੈਗਾ, ਤਾਂ ਬਈ ਅਸੀਂ ਇਹੋ ਜਿਹੇ ਮੰਦਰ ਤੋਂ ਫਿਰ ਲੈਣਾ ਕੀ ਹੈ? ਸਿੱਧੀ ਗੱਲ ਮੈਂ ਕਹਾਂ ਠੋਕ ਕੇ ਵੀ ਜਿਹਦੇ ਉੱਤੇ ਬੰਦਿਆਂ ਨੂੰ ਮਾਰ ਕੇ ਨਫ਼ਰਤ ਦੀ ਸਿਆਸਤ ਉੱਤੇ ਜਿਹੜਾ ਕੋਈ ਧਰਮ ਸਥਾਨ ਬਣਿਆ ਹੋਵੇ, ਇਹ ਤਾਂ ਨਫ਼ਰਤ ਦੀ ਸਿਆਸਤ, ਸਗੋਂ ਇੱਥੇ ਜਿਹੜਾ ਮੰਦਰ ਬੀਜੇਪੀ ਇਹ ਬਣਾ ਰਹੀ ਹੈ ਇਹ ਉਸ ਨਫ਼ਰਤ ਦੀ ਸਿਆਸਤ ਨੂੰ ਹੋਰ ਤਿੱਖਾ ਕਰਨ ਲਈ ਬਣਾ ਰਹੀ ਹੈਗੀ ਆ, ਕਿਉਂਕਿ ਇਹ ਰਾਮ ਲਈ ਨਹੀਂ, ਜੇ ਮਤਲਬ ਅਸੀਂ ਜੇ ਅਸੀਂ 2 ਮਿੰਟ ਲਈ ਨਾ ਜਿਹੜੀ ਹੈਗੀ ਆ ਗੀਤਾ ਰਾਮਾਇਣ ਉਹਨਾਂ ਦਾ ਵੀ ਉਹਨਾਂ ਦੇ ਵਿਚਲਾ ਵੀ ਉਪਦੇਸ਼ ਦੇਖ ਲਈਏ ਨਾ, ਭਾਵੇਂ ਕਿ ਅਸੀਂ ਸਹਿਮਤ ਨਹੀਂ, ਪਰ ਉਹਨਾਂ ਦਾ ਵੀ ਉਪਦੇਸ਼ ਇਹੀ ਕਹਿੰਦਾ ਕਿ ਕਿਸੇ ਇਨਸਾਨ ਦਾ ਦਿਲ ਨਾ ਦਿਖਾਓ, ਕਿਸੇ ਇਨਸਾਨ ਨੂੰ ਜਿਹੜਾ ਹੈਗਾ ਵਾ ਦਾ ਮਾੜਾ ਨਾ ਕਰੋ, ਸਗੋਂ ਕਿਸੇ ਦਾ ਦੁੱਖ ਖੁਦ ਝੱਲ ਲਓ, ਇਹਨਾਂ ਦੇ ਉਪਦੇਸ਼ ਨੇ ਇਹਨਾਂ ਗ੍ਰੰਥਾਂ ਦੇ ਵੀ, ਸਗੋਂ ਇਹਨਾਂ ਗ੍ਰੰਥਾਂ ਦੇ ਉਪਦੇਸ਼ਾਂ ਉੱਤੇ ਵੀ ਇਹ ਲੋਕ ਖਰੇ ਨਹੀਂ ਉੱਤਰ ਰਹੇ, ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਇੱਥੇ ਰਾਮ ਆ ਜਿਹੜਾ, ਇਹਨਾਂ ਲੋਕਾਂ ਲਈ ਰਾਮ ਕੋਈ ਸ਼ਰਧਾ ਦਾ ਕੇਂਦਰ ਨਹੀਂ ਹੈਗਾ, ਸਗੋਂ ਰਾਮ ਪ੍ਰਤੀ ਸ਼ਰਧਾ, ਰਾਮ ਦੀ ਸ਼ਰਧਾ ਨੂੰ ਜਿਹੜਾ ਕੈਸ਼ ਕਰਕੇ ਆਪਣੀ ਜਿਹੜੀ ਹੱਟੀ ਕਿਵੇਂ ਚਲਾਉਣੀ ਹੈਗੀ ਆ, ਆਪਣੀ ਜਿਹੜੀ ਨਫ਼ਰਤ ਦੀ ਰਾਜਨੀਤੀ ਕਿਵੇਂ ਚਲਾਉਣੀ ਆ, ਉਹਦੇ ਵਿੱਚੋਂ ਫਿਰ ਸੱਤਾ ਦੇ ਉੱਤੇ ਕਾਬਜ਼ ਕਿਵੇਂ ਹੋਣਾ, ਇਹ ਇਹਨਾਂ ਲੋਕਾਂ ਦਾ ਉਦੇਸ਼ ਹੈ।
ਬਿਲਕੁਲ ਜੀ, ਵੈਸੇ ਤਾਂ ਆਪਾਂ ਵੀ ਇਹ ਡਿਸਕਸ਼ਨ ਕਰਕੇ ਮੋਦੀ ਭਗਤਾਂ ਦਾ ਦਿਲ ਹੀ ਦਿਖਾ ਰਹੇ ਹਾਂ ਜੀ, ਤੇ ਧਾਰਮਿਕ ਸਿੱਖਿਆ ਦੇ ਮੁਤਾਬਕ ਮੈਨੂੰ ਨੀ ਲੱਗਦਾ ਵੀ ਆਪਾਂ ਠੀਕ ਕੰਮ ਕਰ ਰਹੇ ਹਾਂ। ਚਲੋ ਵੀ ਮੈਂ ਮਤਲਬ ਵਿਅੰਗ ਹੀ ਕੀਤਾ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸ਼ਿਵਿੰਦਰ ਜੀ ਤੇ ਸਾਡੇ ਪਿਆਰੇ ਸਰੋਤੇ ਆਪਾਂ ਵਾਪਸ ਆਉਂਦੇ, ਤੁਸੀਂ ਇਸੇ ਤਰ੍ਹਾਂ ਸਾਡੇ ਰੇਡੀਓ ਨਾਲ ਜੁੜੇ ਰਹਿਣਾ। ਲਓ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਏ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-501-4385।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 to 6,000 ਮਾਈਲਸ ਪਰ ਵੀਕ ਟੀਮਸ ਲਈ, 3,000 to 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-5555-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
जैसे जैसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोहों में लोगों की संख्या 10 तक बढ़ा दी गई है, वैसे हमें एक दूसरे को सुरक्षित रखने में अपने प्रयासों को जारी रखना चाहिए। शारीरिक दूरी अमल में लाएं, 2 मीटर की दूरी पर रहें। जब शारीरिक दूरी बनाए रखना चुनौतीपूर्ण हो तो चेहरे का मास्क पहने और हाथों को बार बार धोते रहें। यदि आप चिंतित हैं कि आपको COVID-19 हो सकता है या आप वायरस के संपर्क में आ गए हैं तो जांच करवाएं। अंदर या बाहर सुरक्षित रहें, जिंदगी बचाएं। अधिक जानने के लिए ontario.ca/coronavirus पर जाएं। ओंटेरियो सरकार द्वारा भुगतान किया गया।
P for popular, P for pizza,
P for pehla,
pehla
haan ji na dooja natija, khao hamesha number 1 popular pizza,
jithe na sirf tusi apne manpasand pizza balki swad le karare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744442 popular
ਡਿਜ਼ਾਇਨ ਤੁਹਾਡੇ ਕੋਲ ਤਿਆਰ ਨੀ, ਮਨ ਦੇ ਵਿੱਚ ਆਈਡੀਆ ਕਿਹੋ ਜੀ ਕਿਚਨ ਹੋਵੇ, ਇਹਨਾਂ ਨੂੰ ਦੱਸੋ ਜੀ। ਇਹ ਤੁਹਾਨੂੰ ਡਰਾਇੰਗ ਦੇ ਉਤਾਰ ਕੇ ਤੁਹਾਡੇ ਮਨ ਦੇ ਆਈਡੀਆ ਨੂੰ ਮੈਜਰਮੈਂਟਸ ਵਗੈਰਾ ਲੈ ਕੇ ਤੁਹਾਡੀ ਸੋਹਣੀ ਜੀ ਕਿਚਨ ਬਣਾ ਦੇਣਗੇ।
ਨੰਬਰ 905-673-2872 ਹੈ ਜੀ। ਔਰਾ ਕਿਚਨ ਦਾ ਸਾਡੇ ਇੱਥੇ ਮਿਸੀਸਾਗਾ ਦੇ ਵਿੱਚ 1770 ਆਲ ਸਟੈਪ ਡਰਾਈਵ ਡਿਕਸੀ ਡੈਰੀ ਏਰੀਆ ਦੇ ਵਿੱਚ ਇਹਨਾਂ ਦਾ ਸ਼ੋਰੂਮ ਆ। ਅਮੈਰੀਕਾ ਦੇ ਵਿੱਚ ਇਹਨਾਂ ਦੇ ਕੰਮ ਦੀਆਂ ਬਹੁਤ ਧੁੰਮਾਂ ਪਈਆਂ ਜੀ, ਕਈ ਪ੍ਰੋਵਿੰਸ ਦੇ ਵਿੱਚ ਇਹਨਾਂ ਦਾ ਕੰਮ ਆ। ਸਾਡੇ ਇੱਥੇ ਸ਼ੋਰੂਮ ਮਿਸੀਸਾਗਾ ਦੇ ਵਿੱਚ ਹੈਗਾ, ਵੱਡੀ ਕੰਪਨੀ ਆ ਜੀ, ਪਰ ਕੰਮ ਬੜਾ ਕੁਆਲਿਟੀ ਵਾਲਾ ਕਰਦੇ ਨੇ ਜੀ, ਰੇਟ ਵੀ ਬੜੇ ਵਾਜਬ ਨੇ, ਯੂਨੀਕਨੈਸ ਇਹਨਾਂ ਦੇ ਕੰਮ ਦੇ ਵਿੱਚ। 905-673-2872 ਔਰਾ ਕਿਚਨ ਦਾ ਨੰਬਰ ਆ। ਔਰਾ ਕਿਚਨ ਵਾਲਿਆਂ ਨੂੰ ਕੈਬਨਿਟ ਮੇਕਰ ਤੇ ਕੈਬਨਿਟ ਇੰਸਟਾਲਰ ਚਾਹੀਦੇ ਨੇ। ਜੇ ਤੁਸੀਂ ਕੰਮ ਦੀ ਭਾਲ ਚੋ ਇਸ ਖੇਤਰ ਚ ਤੁਹਾਡਾ ਤਜਰਬਾ ਹੈਗਾ ਤੇ ਸੰਪਰਕ ਕਰ ਲਿਓ। 9056632872 ਹੈਗਾ ਜੀ ਇਹਨਾਂ ਦਾ ਨੰਬਰ। ਕਾਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਪ੍ਰਦੀਪ ਗੋਲ ਦਾ ਨੰਬਰ ਯਾਦ ਰੱਖਣਾ 6472785003। 647-278-5003 ਰੀਨਿਊਅਲ ਆਈ ਹੋਈ ਆ ਤਾਂ ਹੁਣੇ ਕਾਲ ਕਰੋ ਜੀ। ਨੋ ਐਪਲੀਕੇਸ਼ਨ ਕੋਟੇਸ਼ਨ ਲਾਓ ਤੇ ਦੇਖੋਗੇ ਤੁਹਾਡੇ ਮਹੀਨੇ ਦੇ $40-50-100 ਇੱਕ ਕਾਰ ਦੇ ਬਚ ਜਾਣਗੇ। ਦੋ ਕਾਰਾਂ ਆਮ ਕਰਕੇ ਆਪਣੇ ਘਰਾਂ ਚ ਹੁੰਦੀਆਂ ਤੇ $200 ਮਹੀਨੇ ਦਾ ਬਚ ਜੇ ਕਾਫੀ ਹੁੰਦਾ ਜੀ। 647-278-5003 ਦਾ ਨੰਬਰ ਆ। ਪ੍ਰੋਪਰਟੀ ਦੀ ਭਾਲ ਦੇ ਵਿੱਚੋਂ ਰਾਜ ਕਲਸੀ ਨਾਲ ਸੰਪਰਕ ਕਰਿਓ ਜੀ, 416-566-2075। ਅੱਜ ਕੱਲ ਲਿਸਟਿੰਗ ਕਾਫੀ ਆ ਰਹੀਆਂ, ਜੇ ਤੁਸੀਂ ਬਾਇਰ ਹੋ ਫਿਰ ਵੀ ਸੰਪਰਕ ਕਰ ਲਓ। ਜੇ ਤੁਸੀਂ ਆਪਣਾ ਘਰ ਵੇਚਣਾ ਚਾਹੁੰਦੇ ਹੋ ਫਿਰ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ। ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ ਫਿਰ ਵੀ ਨਾਂ ਯਾਦ ਰੱਖੋ ਰਾਜ ਕਲਸੀ ਦਾ 416-566-2075। ਮਾਰਕੀਟ ਦੇ ਵਿੱਚ ਹੁਣ ਤੇਜ਼ੀ ਆਉਣ ਲੱਗੀ ਆ ਥੋੜ੍ਹੀ ਜਿਹੀ, ਤੇ ਇੱਕ ਵਾਰੀ ਸੰਪਰਕ ਕਰ ਲਿਓ, ਤੁਸੀਂ ਬਾਇਰ ਹੋ ਜਾਂ ਸੈਲਰ ਹੋ। 416-566-2075 ਹੈਗਾ ਜੀ ਇਹਨਾਂ ਦਾ ਨੰਬਰ। ਸ਼ਿਵਿੰਦਰ ਜੀ, ਗੱਲ ਇਹ ਆ ਕਿ ਸਾਡਾ ਦੇਸ਼ ਆ ਜਿਹੜਾ ਉਹਦੀ ਇੱਕ ਖਾਸੀਅਤ ਹੈ ਜੀ, ਸਾਡਾ ਦੇਸ਼, ਮੈਂ ਤੁਹਾਡੇ ਦੇਸ਼ ਦੀ ਗੱਲ ਕਰ ਰਿਹਾ, ਮੇਰਾ ਕਹਿਣ ਦਾ ਮਤਲਬ ਸਾਡਾ ਪੁਰਾਣਾ ਦੇਸ਼ ਜੀ, ਖਾਸੀਅਤ ਆ ਵੀ ਲੋਕ ਨਾ ਪਿਤਾ ਪੁਰਖੀ ਕੰਮ ਹੋ ਗਿਆ, ਵੀ ਪਿਤਾ ਜਿਹੜੇ ਧਰਮ ਨਾਲ ਸਾਡੀ ਪਹਿਲੀ ਪੀੜ੍ਹੀ ਜੁੜੀ ਆ, ਅਗਲੀ ਪੀੜ੍ਹੀ ਜੁੜੀ ਆ, ਚਲੋ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਪਰ ਇਹ ਹੈ ਕਿ ਦੁਨੀਆ ਲਗਾਤਾਰ ਬਦਲ ਰਹੀ ਆ, ਨਵੇਂ ਨਵੇਂ ਕੋਨਸੈਪਟ ਸਾਹਮਣੇ ਆ ਰਹੇ ਆ, ਨਵੀਂ ਨਵੀਆਂ ਧਾਰਨਾਵਾਂ ਸਾਹਮਣੇ ਆ ਰਹੀਆਂ। ਈਵਨ ਤੁਸੀਂ ਪੁਰਾਣੇ ਧਾਰਮਿਕ ਲੋਕ ਤੇ ਹੁਣ ਦੇ ਧਾਰਮਿਕ ਲੋਕ ਆ ਜਿਹੜੇ, ਜਦੋਂ ਉਹਨਾਂ ਨੂੰ ਉਹਨਾਂ ਦਾ ਕੰਪੈਰੀਜ਼ਨ ਕਰੋਗੇ, ਬਹੁਤ ਸਾਰੀਆਂ ਨਵੀਆਂ ਗੱਲਾਂ ਸਾਡੇ ਸਾਹਮਣੇ ਆ ਰਹੀਆਂ, ਆਪਣੇ ਆਪ ਨੂੰ ਬਦਲ ਰਹੇ ਨੇ। ਧਰਮਾਂ ਵਾਲੇ ਆਪਣੀ ਐਗਜ਼ਿਸਟੈਂਸ ਨੂੰ ਕਾਇਮ ਰੱਖਣ ਦੇ ਲਈ ਨਵੇਂ ਨਵੇਂ ਆਈਡੀਆਜ਼ ਅਡੋਪਟ ਕਰ ਰਹੇ ਨੇ, ਪਰ ਸਾਡੇ ਲੋਕਾਂ ਦੇ ਵਿੱਚ ਪਤਾ ਨਹੀਂ ਇਹ ਕਮੀ ਆ, ਉਹ ਲਕੀਰ ਦੇ ਫਕੀਰ ਬਣ ਜਾਂਦੇ ਨੇ। ਇੱਥੇ ਵੀ ਅਸੀਂ ਦੇਖਿਆ ਸਾਡੇ ਪਾਰਲੀਮੈਂਟ ਦੇ ਵਿੱਚ ਖੰਡ ਪਾਠਾਂ ਦੇ ਭੋਗ, ਪੀੜੀਆਂ ਚੁੰਨੀਆਂ, ਪੀੜੀਆਂ ਪੱਗਾਂ, ਬਸ ਜੀ, ਮਤਲਬ ਉਹ ਇਹਨੂੰ ਹੀ ਧਰਮ ਸਮਝਦੇ ਨੇ, ਹਾਲਾਂਕਿ ਜਦੋਂ ਰੀਅਲ ਪ੍ਰੋਬਲਮ ਆਉਂਦੀ ਹੈ ਉਦੋਂ ਚੁੱਪ ਕਰਕੇ। ਸਾਡੇ ਆ ਟਰੂਡੋ ਸਾਹਿਬ ਦਾ, ਮੈਂ ਤਾਂ ਕਹਿੰਦਾ ਹੁੰਦਾ ਜੀ, 5-6 MPਾਂ ਦਾ ਇੱਕ ਚੁੱਪ 100 ਸੁੱਖ ਜੱਥਾ, ਉਹ ਕੰਟਰੋਵਰਸ਼ਲ ਮੁੱਦਿਆਂ ਤੇ ਬਿਆਨ ਹੀ ਨਹੀਂ ਦਿੰਦੇ ਗੇ। ਚਲੋ ਤੁਹਾਡੇ ਤਾਂ ਸਿੱਧਾ ਹੀ ਖੜ ਜਾਂਦੇ ਨੇ ਨਾ, ਵੀ ਮੰਦਿਰ ਬਣਾਉਣਾ ਤੇ ਮੰਦਿਰ ਦੇ ਬੀਜੇਪੀ ਵਾਲੇ ਡਟ ਕੇ ਹੱਕ ਦੇ ਵਿੱਚ ਖੜ ਗਏ। ਸਾਡੇ ਕੀ ਕਰਦੇ ਨੇ, ਸਾਡੇ ਜਦੋਂ ਤਾਂ ਲੈਣੀਆਂ ਹੁੰਦੀਆਂ ਵੋਟਾਂ, ਉਹ ਸਰਬਸੰਮਤੀ ਵਾਲੀਆਂ ਗੱਲਾਂ ਹੀ ਕਰਦੇ ਨੇ ਜੀ। ਦੂਜੀ ਗੱਲ ਤੇ ਜਿੱਥੇ ਆਪਣਾ ਵਿਊ ਦੇਣਾ ਹੁੰਦਾ, ਕੋਈ ਡਿਫਰੈਂਸ ਆਫ ਓਪੀਨੀਅਨ, ਉਹ ਬੋਲਦੇ ਹੀ ਨਹੀਂ। ਹੁਣ ਸਾਡੇ ਇੱਥੇ ਇੱਕ ਵੂਈ ਚੈਰਿਟੀ ਦਾ ਮਸਲਾ ਉੱਠਿਆ ਸੀਗਾ, ਫਾਈਨੈਂਸ ਮਿਨਿਸਟਰ ਵੀ ਉਹਦੇ ਚ ਇਨਵੋਲਵਡ ਸੀਗਾ, ਸਾਡੇ ਪ੍ਰਧਾਨ ਮੰਤਰੀ ਦਾ ਪਰਿਵਾਰ ਸੀ ਜਿਹੜਾ, ਉਹਨਾਂ ਨੇ ਵੀ ਲੈਕਚਰ ਦੇਣ ਦੇ, ਬੋਲਣ ਦੇ ਪੈਸੇ ਦਿੱਤੇ ਸੀ ਚੈਰਿਟੀ ਵਾਲੇ। ਕੰਫਲਿਕਟ ਆਫ ਇੰਟਰਸਟ ਹੋ ਜਾਂਦਾ। ਜਿਹੜਾ ਐਥਿਕਸ ਕਮਿਸ਼ਨਰ ਆ ਉਹ, ਉਹਨਾਂ ਨੇ ਚੰਗੀ ਪੜਤਾਲ ਕੀਤੀ ਆ, ਖੁੰਬ ਠੱਪ ਕੀਤੀ ਆ, ਤੇ ਕਾਫੀ ਮੁੱਦਾ ਉੱਠਿਆ। ਡਿਟੇਲ ਗੱਲ ਕਰਾਂਗੇ ਜਾਂ ਪਹਿਲਾਂ ਵੀ ਕੀਤੀ ਆ, ਉਦੋਂ ਡਿਟੇਲ ਦੇ ਵਿੱਚ ਗੱਲ ਕੀਤੀ ਆ, ਪਰ ਸਾਡੇ ਲੋਕ ਇਹੀ ਸਮਝਦੇ ਆ ਕਿ ਧਰਮ ਨੂੰ ਬਸ ਆਉਂਦੇ ਨਿੱਜੀ ਹਿੱਤਾਂ ਦੀ ਖਾਤਰ ਕਿਵੇਂ ਵਰਤਣਾ ਤੇ ਕਿਵੇਂ ਵੋਟਾਂ ਇਕੱਠੀਆਂ ਕਰਨੀਆਂ, ਵੋਟਾਂ ਇਕੱਠੀਆਂ ਕਰਕੇ ਤੇ 5 ਸਾਲ ਕਿਵੇਂ, ਮਤਲਬ ਅਸੀਂ ਧਰਮ ਨੂੰ ਆਪਣੇ ਲਈ ਯੂਜ਼ ਕਰਨਾ। ਤੇ ਕਹਿਣ ਨੂੰ ਕਹਿਣਗੇ ਜੀ ਧਰਮ ਤਾਂ ਸਾਨੂੰ ਜੋੜਦਾ, ਤੁਸੀਂ ਦੱਸਤਾ ਹੁਣ ਵੀ ਕਿੰਨਾ ਕੁ ਜੋੜਦਾ। ਇਹ ਆਦਤਾਂ ਸਾਡੀਆਂ ਜਾਂਦੀਆਂ ਨੇ ਜੀ, ਅਸੀਂ ਜਿਹੜੇ ਮਰਜ਼ੀ ਦੇਸ਼ ਚਲੇ ਜਾਈਏ, ਫਿਰ ਜਿਹੜਾ ਸਾਨੂੰ ਕੋਈ ਕਹਿੰਦਾ ਵੀ ਭਾਈ ਸੈਕੂਲਰ ਹੋਣਾ ਚਾਹੀਦਾ। ਹੁਣ ਕਿਊਬਿਕ ਦਾ ਮਸਲਾ ਹੈ, ਕਿਊਬਿਕ ਦੇ ਵਿੱਚ ਉਹਨਾਂ ਨੇ ਬਿੱਲ ਪਾਸ ਕਰਤਾ ਸੀ ਵੀ ਜਿਹੜਾ ਬੰਦਾ ਤੁਸੀਂ ਪੋਲੀਟੀਸ਼ੀਅਨ ਹੋ, ਤੁਸੀਂ ਈਵਨ ਪਬਲਿਕ ਸਰਵੈਂਟ ਹੋ, ਵੀ ਤੁਹਾਡੀ ਦਿੱਖ ਤੋਂ ਇਸ ਤਰ੍ਹਾਂ ਨਹੀਂ ਲੱਗਣਾ ਚਾਹੀਦਾ ਵੀ ਤੁਸੀਂ ਇੱਕ ਖਾਸ ਧਰਮ ਦੇ ਬੰਦੇ ਹੋ। ਸਾਡੇ ਬਹੁਤ ਗਿਣਤੀ ਲੋਕਾਂ ਨੂੰ ਜਾਂ ਪਤਾ ਨਹੀਂ ਰੇਡੀਓ ਹੋਸਟ ਜਾਂ ਆਪਣੀ TRP ਵਧਾਉਣ ਦੇ ਮਾਰੇ ਵੀ ਜਿਹੋ ਜਿਹੀ ਲੋਕਾਂ ਦੀ ਸਮਝ ਹੈਗੀ ਆ, ਬੱਲੇ ਬੱਲੇ ਕਰੀ ਜਾਓ। ਕੋਈ ਵੀ ਹੋਸਟ, ਬਹੁਤੇ ਹੋਸਟ, ਆਈ ਮੀਨ ਕਈ ਹੋਸਟ ਚੰਗੇ ਸਿਆਣੇ ਨੇ, ਉਹ ਹਿੰਮਤ ਕਰਦੇ ਨੇ, ਬਹਿਸ ਵਿਚਾਰ ਕਰਦੇ ਨੇ, ਮਤਲਬ ਬਹੁਤੇ ਹੋਸਟ ਤਾਂ ਲੋਕਾਂ ਦੀ ਰਮਜ਼ ਦੇਖਦੇ ਨੇ ਜੀ ਵੀ ਲੋਕ ਕੀ ਚਾਹੁੰਦੇ ਨੇ, ਤੇ ਉਹ ਹੀ ਗੱਲ ਕਰੀ ਜਾਓ। ਮਤਲਬ ਇਸ ਮੁੱਦੇ ਤੇ ਦਲੇਰੀ ਨਾਲ ਗੱਲ ਹੀ ਨਹੀਂ ਕਰਦੇ ਵੀ ਜੇ ਭਾਈ ਉਹਨਾਂ ਨੇ ਕੀਤਾ ਇਸ ਤਰ੍ਹਾਂ ਤੇ ਕੀ ਮਾੜਾ ਕੀਤਾ ਦੱਸੋ, ਸਗੋਂ ਉਹਨਾਂ ਦੇ ਨੁਕਤਾ ਚੀਨ ਕਰਦੇ ਰਹਿੰਦੇ ਨੇ। ਸਾਡੇ ਵੀ ਇੱਥੇ ਜਿਹੜੇ ਆਪਣੇ ਆਪ ਨੂੰ ਧਾਰਮਿਕ ਹੋਣ ਵਾਲੇ ਬੰਦੇ ਨੇ, ਜਿਹਨਾਂ ਦਾ ਕੰਮ ਹੀ ਇਹ ਹੁੰਦਾ ਵੀ ਉਹਨਾਂ ਨੇ ਹਮੇਸ਼ਾ, ਮਤਲਬ ਉਹਨਾਂ ਨੇ ਉਹੀ ਗੱਲ ਕਰਨੀ ਆ, ਸਰਕਾਰ ਪ੍ਰਸਤੀ ਜਾਂ ਧਰਮ ਵਾਲੀ, ਉਹ ਸਾਰਾ ਦਿਨ ਕਿਊਬਿਕ ਨੂੰ ਨਿੰਦੇ ਨਹੀਂ ਸਕਦੇ ਗੇ। ਚਲੋ ਮੈਂ ਕਹਿੰਦਾ ਨਿੰਦਿਆ ਵੀ ਜਾ ਸਕਦਾ ਕਿਸੇ ਮਸਲੇ ਦੇ ਉੱਤੇ,
ਮਤਲਬ ਵੱਖਰਾ ਵਿਚਾਰ ਹੋਵੇ, ਨਿੰਦਰਾ ਵੀ ਚਾਹੀਦਾ ਪੋਜ਼ਿਟਿਵ ਪੱਖ ਤੋਂ, ਪਰ ਜੇ ਕਿਸੇ ਨੇ ਸਹੀ ਕੰਮ ਕੀਤਾ, ਹਾਂ ਉਹਦੇ ਕੰਮ ਚ ਜੇ ਕਿਊਬਨ ਸਰਕਾਰ ਦਾ ਕੋਈ ਫਰਕ ਰਿਹਾ ਇਸ ਗੱਲ ਦੇ ਵਿੱਚ, ਉਹਦੀ ਨੁਕਤਾਚੀਨੀ ਵੀ ਕਰੋ, ਪਰ ਜੇ ਉਹਨਾਂ ਨੇ ਇੱਕ ਦਲੇਰਾਨਾ ਸਟੈਂਡ ਲਿਆ ਇਸ ਦੀ ਖਾਤਰ ਵੀ ਧਰਮ ਨੂੰ ਤੁਸੀਂ ਪੋਲੀਟਿਕਸ ਤੋਂ ਵੱਖ ਕਰੋ, ਸਰਕਾਰੀ ਦਫ਼ਤਰਾਂ ਦੇ ਵਿੱਚ ਬਾਹਰ ਕੱਢੋ, ਤੁਹਾਡਾ ਨਿੱਜੀ ਮਸਲਾ, ਤੁਸੀਂ ਆਪਣੇ ਮਤਲਬ ਜਿਹੜੇ ਮਰਜ਼ੀ ਧਰਮ ਦੇ ਤੁਸੀਂ ਸਿੰਪਥਾਈਜ਼ਰ ਹੈਗੇ ਹੋ, ਪਰ ਇਹ ਸਰਕਾਰੀ ਦਫ਼ਤਰਾਂ 'ਚ ਨਹੀਂ ਵੜਨਾ ਚਾਹੀਦਾ, ਪਾਰਲੀਮੈਂਟ ਦੇ ਵਿੱਚ ਮਤਲਬ ਅਸੈਂਬਲੀ 'ਚ ਨਹੀਂ ਵੜਨਾ ਚਾਹੀਦਾ, ਉਹਨਾਂ ਨੇ ਬੜੀ ਦਲੇਰੀ ਕੀਤੀ ਹੈ ਜੀ। ਸਾਡੇ ਲੋਕਾਂ ਦੀ ਬਹੁਸੰਮਤੀ ਇਹੀ ਆ, ਬਹੁਗਿਣਤੀ ਮਤਲਬ ਸਮਝ ਇਹੀ ਆ ਕਿ ਨਹੀਂ ਜੀ ਉਹ ਗਲਤ ਕੀਤਾ, ਗਲਤ ਨਹੀਂ ਕੀਤਾ ਭਾਈ, ਉਹਨਾਂ ਦਾ ਇੱਕ ਉਹਨਾਂ ਦੀ ਆਪਣੀ ਹਿਸਟਰੀ ਹੈ, ਇੱਕ ਫ੍ਰੈਂਚ ਰੈਵੋਲਿਊਸ਼ਨ ਦੀ ਆਪਣੀ ਹਿਸਟਰੀ ਆ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮਤਲਬ ਫ੍ਰੈਂਚ ਰੈਵੋਲਿਊਸ਼ਨ ਦੇ ਦੌਰਾਨ ਅੱਜ ਤੋਂ ਮਤਲਬ ਸਦੀਆਂ ਪਹਿਲਾਂ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਹ ਵਰਗਣਾਂ ਨੇ ਜਿਹੜੀਆਂ ਧਰਮ ਦੀਆਂ ਤੋੜੀਆਂ ਨੇ। ਸਾਡੇ ਲੋਕ ਆ ਜਿਹੜੇ ਉਹ ਨਾਲ ਜੁੜਦੇ ਨੇ, ਪਤਾ ਨਹੀਂ ਉਹਨਾਂ ਨੂੰ ਐਂ ਲੱਗਦਾ ਵੀ ਬਈ ਇਹ ਤੋਂ ਬਿਨਾਂ ਦੁਨੀਆਂ ਜਿਉਂ ਹੀ ਨਹੀਂ ਸਕਦੀ, ਅਸੀਂ ਨਹੀਂ ਜਿਉਂ ਸਕਦੇ, ਤੇ ਇਹੀ ਜਿਹੜੀ ਭਾਵਨਾ ਇਹਨੂੰ ਕੈਸ਼ ਕਰਦੇ ਨੇ ਪੋਲੀਟੀਸ਼ੀਅਨ, ਵਰਤ ਲੈਂਦੇ ਨੇ ਜੀ, ਇਹ ਮੇਰਾ ਖਿਆਲ ਇੰਡੀਆ 'ਚ ਹੀ ਕੁਛ ਚੱਲ ਰਿਹਾ ਜੀ।
ਜੀ ਦੇਖੋ ਤੁਸੀਂ ਇੱਕ ਬੜੀ ਅੱਛੀ ਗੱਲ ਦੱਸੀ ਸੀਗੀ ਹੁਣੇ ਕੀਤੀ ਹੈ ਕਿ ਜਿਹੜਾ ਨਾ ਵੀ ਉਹ ਜੇ ਆਪਾਂ ਪੁਰਾਣੇ ਧਰਮ ਵਾਲੇ ਬੰਦਿਆਂ ਨੂੰ ਦੇਖੀਏ ਤਾਂ ਹੁਣ ਵਾਲਿਆਂ ਨੂੰ ਦੇਖੀਏ ਉਹਨਾਂ ਵਿੱਚ ਵੀ ਕਈ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ। ਸਾਡੇ ਇੱਕ ਪਾਕਿਸਤਾਨੀ ਮਿੱਤਰ ਨੇ ਮੁਹੰਮਦ ਹਨੀਫ, ਉਹ ਨਾ ਪੱਤਰਕਾਰ ਨੇ, ਬਹੁਤ ਅੱਛੇ ਡਾਢੇ ਪੱਤਰਕਾਰ ਨੇ, ਬੀਬੀਸੀ ਨਾਲ ਜੁੜੇ ਰਹੇ ਨੇ, ਅੱਜ ਕੱਲ੍ਹ ਵੀ ਬੀਬੀਸੀ ਨਾਲ ਹੀ ਜੁੜੇ ਹੋਏ ਨੇ। ਉਹ ਇੱਕ ਬੜੀ ਵਧੀਆ ਗੱਲ ਦੱਸਦੇ ਹੁੰਦੇ, ਕਹਿੰਦੇ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਨਿੱਕੇ ਹੁੰਦੇ, ਉਦੋਂ ਸਾਡੇ ਪਿੰਡ ਦਾ ਕਹਿੰਦੇ ਮੌਲਵੀ ਹੁੰਦਾ ਸੀ, ਪਿੰਡ ਦੀ ਮੌਲਵੀ ਨੇ ਕੀ ਕਰਨਾ, ਬਸ ਵੱਧ ਤੋਂ ਵੱਧ ਇਕੱਠੇ ਕਰਕੇ ਕੋਈ ਦਿਨ ਤਿਉਹਾਰ ਤੇ ਅਰਦਾਸ ਕਰ ਲੈਣੀ, ਨਮਾਜ਼ ਪੜ੍ਹਨੀ, ਮਤਲਬ ਉਹਦੀ ਰੱਬ ਕੋਲੋਂ ਇੰਨੀ ਕੀ ਦੁਆ ਹੁੰਦੀ ਸੀਗੀ ਵੀ ਬਾਈ ਮੀਂਹ ਪੈ ਜਾਵੇ, ਲੋਕਾਂ ਦੇ ਘਰੇ ਦਾਣੇ ਆ ਜਾਣ, ਵਗੈਰਾ ਵਗੈਰਾ। ਫਿਰ ਅਸੀਂ ਕਹਿੰਦੇ ਥੋੜੇ ਥੋੜੇ ਵੱਡੇ ਹੋਏ ਤਾਂ ਸ਼ਹਿਰੋਂ ਕੁਝ ਮੌਲਵੀ ਆਉਣ ਲੱਗ ਗਏ, ਕਹਿੰਦੇ ਉਹਨਾਂ ਦੀ ਅਰਦਾਸਾਂ ਹੀ ਬਿਲਕੁਲ ਹੋਰ ਸੀ, ਉਹਨਾਂ ਦੀ ਅਰਦਾਸਾਂ ਸੀ ਵੀ ਜਹਾਜ਼ ਚੱਲ ਰਿਹਾ ਬਾਈ, ਇਹਦੇ ਵਿੱਚ ਇਕੱਠੇ ਹੋ ਕੇ ਆ ਜਾਓ, ਕਸ਼ਮੀਰ ਦੇ ਲਈ ਆਜ਼ਾਦੀ ਦੇਣੀ ਆ, ਆਪਾਂ ਧਰਮ ਯੁੱਧ ਕਰਨਾ ਫਲਾਨਾ। ਕਹਿੰਦੇ ਸਾਡੇ ਪਿੰਡ ਦੇ ਲੋਕ ਜਿਹੜੇ ਹੈਗੇ ਲੋਕਾਂ ਨੂੰ ਸਮਝ ਹੀ ਨਾ ਆਇਆ ਕਰਨ ਵੀ ਇਹ ਗੱਲਾਂ ਕੀ ਕਰ ਰਹੇ ਹੈਗੇ ਨੇ। ਸੋ ਇਸੇ ਤਰ੍ਹਾਂ ਹੀ ਆ ਵੀ ਮਤਲਬ ਜਿਹੜਾ ਜਿਹੜਾ ਇਹਦੇ ਵਿੱਚ ਜਦੋਂ ਧਰਮ ਦੇ ਵਿੱਚ ਫਿਰ ਇਸ ਤਰ੍ਹਾਂ ਦੇ ਠੇਕੇਦਾਰ ਆ ਜਾਂਦੇ ਨੇ, ਫਿਰ ਉਹਨੂੰ ਮਤਲਬ ਉਹ ਕਿਵੇਂ ਮਤਲਬ ਜਿਹੜਾ ਹੈਗਾ ਯੂਜ਼ ਕਰਦੇ ਆ, ਉਹ ਫਿਰ ਜਿਹੜੀ ਸਾਰੀ ਕਹਾਣੀ ਹੈ। ਕਿਉਂਕਿ ਮੈਂ ਸ਼ੁਰੂਆਤ ਦੇ ਵਿੱਚ ਜਿਵੇਂ ਦੱਸਿਆ ਕਿ ਅਯੋਧਿਆ ਦੇ ਵਿੱਚ ਤਾਂ ਪਹਿਲਾਂ ਕੋਈ ਏਦਾਂ ਦੀ ਗੱਲਬਾਤ ਹੈ ਹੀ ਨਹੀਂ ਸੀਗੀ ਵੀ ਕਿੰਨੇ ਮੰਦਰ ਹੁੰਦੇ ਸੀ, ਸਾਰੇ ਹੀ ਰਾਮ ਦੇ ਮੰਦਰ ਮੰਨੇ ਜਾਂਦੇ ਹੁੰਦੇ ਸੀਗੇ, ਪਰ ਉੱਥੇ ਜਿਹੜਾ ਹੈਗਾ ਵਾ ਆ 150 ਸਾਲ ਦੀ ਅੰਗਰੇਜ਼ਾਂ ਨੇ ਜਦੋਂ ਮਾਰੀ ਫੂਕ, ਤਾਂ ਉੱਥੇ ਜਿਹੜਾ ਕਹਾਣੀ ਵੀ ਸ਼ੁਰੂ ਹੋ ਗਈ, ਫਿਰ ਉਹਦੇ ਬਾਅਦ ਵਿੱਚ ਇੱਥੇ ਜਿਹੜਾ ਹੈਗਾ ਸ਼ੁਰੂ ਹੁੰਦੀ ਇੱਥੇ ਤੱਕ ਪਹੁੰਚ ਗਈ ਹੈ। ਤੇ ਇਹ ਉਹੀ ਹੈ ਵੀ ਜਦੋਂ ਕੁਛ ਲੋਕਾਂ ਨੇ ਇਹਨੂੰ ਜਿਹੜਾ ਆਪਣੇ ਕੈਦ ਵਿੱਚ ਕਰ ਲਿਆ ਜਿਹੜਾ ਹੈਗਾ ਵਾ, ਫਿਰ ਆਪਣੇ ਢੰਗ ਨਾਲ ਹੀ ਜਿਹੜਾ ਹੈਗਾ ਧੱਕੇ ਨਾਲ ਹੀ ਜਿਹੜਾ ਹੈਗਾ ਉਸ ਮੰਦਿਰ ਨੂੰ ਜਿਹੜਾ ਸ਼ਰਧਾ ਦਾ ਕੇਂਦਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਇੱਥੇ ਦਾ, ਇਹ ਤਾਂ ਜੀ ਬਹੁਤ ਵੱਡੀ ਰਾਮ ਜੀ ਦੀ ਸ਼ਰਧਾ ਦਾ ਕੇਂਦਰ। ਜੇ ਥੋੜਾ ਜਿਹਾ ਰਾਮ ਦੀ ਹਿਸਟਰੀ ਦੇਖੀ ਜਾਵੇ, ਹਾਲਾਂਕਿ ਸਾਨੂੰ ਨੀ ਪਤਾ ਕਿ ਰਾਮ ਹੋਏ ਨੇ ਕਿ ਨਹੀਂ ਹੋਏ, ਜੇਕਰ ਮੰਨ ਲਿਆ ਜਾਵੇ ਕਿ ਰਾਮ ਹੋਏ ਹੈਗੇ ਸੀਗੇ, ਤਾਂ ਜਿਹੜਾ ਵੱਡਾ ਪੁੱਤਰ ਹੁੰਦਾ ਨਾ ਖੱਤਰੀ ਪਰਿਵਾਰ ਦੇ ਵਿੱਚ, ਉਹ ਆਪਣੇ ਨਾਨਕੇ ਪਰਿਵਾਰ ਪੈਦਾ ਹੁੰਦਾ ਹੁੰਦਾ, ਤੇ ਉਹਨਾਂ ਦਾ ਨਾਨਕੇ ਪਰਿਵਾਰ ਜਿਹੜਾ ਹੈਗਾ ਰਮਾਇਣ ਦੇ ਮੁਤਾਬਕ ਉਹ ਪੰਜਾਬ ਵਿੱਚ ਪਟਿਆਲੇ ਕੋਲ ਹੈਗਾ। ਫਿਰ ਤਾਂ ਮਤਲਬ ਕਹਾਣੀ ਬਿਲਕੁਲ ਉਲਟ ਚਲੀ ਗਈ, ਹੁਣ ਕਿਤੇ ਮੇਰੀ ਗੱਲ ਸੁਣ ਕੇ ਕੋਈ ਪਟਿਆਲੇ ਕੋਲ ਨਾ ਮੰਦਿਰ ਬਣਾਉਣ ਲੱਗ ਜੇ। ਜੀ
ਕਿਆ ਬਾਤ ਹੈ, ਬਿਲਕੁਲ ਜੀ।
ਤੇ ਇੱਥੇ ਇੱਕ ਹੋਰ ਚੀਜ਼ ਵੀ ਦੱਸ ਦਿੰਦਾ ਕਿ ਉਹ ਜਿਹੜਾ ਅੱਜ ਕੱਲ੍ਹ ਹਨੂੰਮਾਨ ਦੀ ਵੀ ਹੋ ਰਹੀ ਹੈਗੀ ਆ, ਹਨੂੰਮਾਨ ਦੇ ਬਾਰੇ ਵੀ ਇਹੀ ਹੈ ਕਿ ਹਨੂੰਮਾਨ ਕਦੇ ਮਰੇਗਾ ਨਹੀਂ, ਕਿਉਂਕਿ ਉਹਨਾਂ ਨੂੰ ਤਾਂ ਰਾਮ ਜੀ ਇਹ ਕਹਿ ਕੇ ਗਏ ਸੀਗੇ ਕਿ ਭਾਈ ਤੂੰ ਰੱਖਿਆ ਕਰਨੀ ਹੈ, ਰੱਖਿਆ ਕਰਨੀ ਹੈ ਅਯੋਧਿਆ ਨਗਰੀ ਦੀ। ਜੇ ਭਾਈ ਇਹ ਕੰਮ ਉਹਨਾਂ ਨੂੰ ਸੌਂਪਿਆ ਸੀਗਾ, ਫਿਰ ਸਵਾਲ ਲੈ ਕੇ ਬਾਬਰ ਨੇ ਆ ਕੇ ਢਾ ਕਿਵੇਂ ਦਿੱਤਾ, ਉਹਨਾਂ ਨੇ ਰੋਕਿਆ ਕਿਉਂ ਨੀ?
ਬਿਲਕੁਲ ਬਿਲਕੁਲ ਜੀ ਬਿਲਕੁਲ, ਹੁਣ ਤੁਸੀਂ ਫਿਰ ਦਿਲ ਦਿਖਾ ਰਹੇ ਹੋ, ਦੇਖ ਲਓ ਸ਼ਿਵਿੰਦਰ ਜੀ, ਤੁਹਾਨੂੰ ਨੀਂਦ ਨਹੀਂ ਆਉਣੀ ਰਾਤ ਨੂੰ, ਮੈਂ ਤੁਹਾਨੂੰ ਦੱਸ ਦਿੰਦਾ ਹੋਰ ਨਾ ਕਿਤੇ ਭਗਤ ਆ ਜਿਹੜੇ ਉਹ ਤੁਹਾਡੇ ਆਲੇ ਦੁਆਲੇ ਇਕੱਠੇ ਹੋ ਜਾਣ। ਚਲੋ ਕੋਈ ਨੀ, ਤੁਹਾਨੂੰ ਤਜਰਬਾ ਜੀ ਇਹਨਾਂ ਗੱਲਾਂ ਦਾ। ਆਓ ਆਪਾਂ ਹੁਣ ਗੱਲ ਦਾ ਰੋਖਾ ਜਿਹੜਾ ਉਹ ਬਦਲਦੇ ਹਾਂ ਸ਼ਿਵਿੰਦਰ ਜੀ, ਪੰਜਾਬ ਚੱਲਦੇ ਹਾਂ ਤੇ ਸਾਡੇ ਲੋਕਾਂ ਚ ਪਿਛਲੇ ਸਮੇਂ ਚ ਬਹੁਤ ਪ੍ਰਚਾਰ ਹੋਇਆ ਜੀ, ਨਸ਼ਾ ਬਹੁਤ ਆ, ਆਹ ਬਹੁਤ ਆ। ਅੱਛਾ ਹੋਰ ਹੈਰਾਨੀ ਦੀ ਗੱਲ ਆ, ਕਹਿੰਦੇ ਜੀ ਗੁਰਬਾਣੀ ਦਾ ਪ੍ਰਚਾਰ ਵੀ ਬਹੁਤ ਚੱਲਦਾ ਰਿਹਾ, ਸਵੇਰ ਤੋਂ ਸ਼ਾਮ ਤੱਕ ਸਪੀਕਰ ਚੱਲਦੇ ਰਹਿੰਦੇ ਆ ਵੀ ਵਧੀਆ ਇਨਸਾਨ ਬਣੋ, ਵਧੀਆ ਇਨਸਾਨ ਬਣੋ ਤੇ ਨਸ਼ਾ ਨਾ ਵਰਤੋ। ਕਹਿੰਦੇ ਜੀ ਇੰਨੇ ਪ੍ਰਾਣੀਆਂ ਨੇ ਅੰਮ੍ਰਿਤ ਛਕ ਲਿਆ, ਬੰਦੇ ਨੂੰ ਬੰਦਾ ਹੀ ਨਹੀਂ ਕਹਿੰਦੇ, ਪ੍ਰਾਣੀ ਕਹਿੰਦੇ ਆ ਜੀ, ਇੰਨੇ ਪ੍ਰਾਣੀਆਂ ਨੇ ਅੰਮ੍ਰਿਤ ਛਕ ਲਿਆ, ਲੱਖਾਂ ਕਰੋੜਾਂ ਨੇ, ਇੰਨੀ ਗਿਣਤੀ ਦਿਖਾਈ ਜਾਂਦੀ ਹੈ, ਪਰ ਫਿਰ ਵੀ ਨਸ਼ਾ ਜਿਹੜਾ ਉਹ ਉਵੇਂ ਹੀ ਜਾਰੀ ਹੈ ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਿਛਲੇ ਦਿਨਾਂ ਦੇ ਵਿੱਚ ਇੰਨੇ ਲੋਕ ਮਰੇ ਨੇ। ਕੀ ਮੇਰਾ ਸਵਾਲ ਫਿਰ ਧਰਮ ਤੇ ਆ, ਮੈਂ ਇਹ ਨਹੀਂ ਕਹਿੰਦਾ ਕੋਈ ਮੈਂ ਕੋਈ ਧਰਮ ਦੇ ਮੈਂ ਖਿਲਾਫ਼ ਨੇਗਾ, ਮੇਰੇ ਆਪਣੇ ਵਿਚਾਰ ਨੇ, ਤੁਹਾਡੇ ਆਪਣੇ ਵਿਚਾਰ ਨੇ, ਈਵਨ ਧਰਮਾਂ ਵਾਲੇ ਲੋਕ ਨੇ ਜਿਹੜੇ ਉਹਨਾਂ ਦੇ ਵੀ ਅੱਡ ਅੱਡ ਗਰੁੱਪ ਬਣੇ
ਜੇ ਉਹ ਕਿਹਾ ਜਾਂਦਾ ਸੀ ਕਿਸੇ ਵੇਲੇ ਸੱਚ ਵੀ ਸੀ ਵੀ ਧਰਮ ਆ ਜਿਹੜਾ ਉਹ ਆਲੇ ਦੁਆਲੇ ਨੂੰ ਸਮਝਣ ਦਾ ਇੱਕ ਸਾਧਨ ਸੀ, ਉਹ ਮਨੁੱਖ ਨੂੰ ਆਜ਼ਾਦ ਕਰਦਾ ਸੀ। ਜੇ ਭਾਈ ਧਰਮ ਅੱਜ ਪੋਲੀਟੀਸ਼ੀਅਨਸ ਕੋਲੇ ਆਪ ਹੀ ਗੁਲਾਮ ਹੋ ਗਿਆ ਤੇ ਤੁਸੀਂ ਕਿਵੇਂ ਆਜ਼ਾਦ ਹੋ ਜਾਓਗੇ ਧਰਮ ਤੋਂ? ਬੇਸਿਕ ਪ੍ਰੋਬਲਮ ਜਿਹੜੀਆਂ ਜ਼ਿੰਦਗੀ ਦੀਆਂ ਜੇ ਧਰਮ ਨੇ ਹੱਲ ਨਹੀਂ ਕੀਤੀਆਂ ਤੁਹਾਡੀਆਂ, ਹਾਂਜੀ, ਹਾਕਮ ਤੁਹਾਨੂੰ ਗੁਲਾਮ ਬਣਾਈ ਬੈਠੇ ਨੇ ਤੇ ਫਿਰ ਇਹੋ ਜਿਹੇ ਧਰਮਾਂ ਤੋਂ ਲੈਣਾ ਵੀ ਕੀ ਹੈ ਸ਼ਿਵਿੰਦਰ ਜੀ?
ਬਿਲਕੁਲ, ਦੇਖੋ ਪਹਿਲੀ ਗੱਲ ਤੇ ਹੈਗੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਸਭ ਘਟਨਾ ਘਟੀ ਹੈ ਬਹੁਤ ਗੰਭੀਰ ਘਟਨਾ, ਕਿਉਂਕਿ 150 ਤੋਂ ਉੱਪਰ ਤੁਸੀਂ ਦੇਖੋ ਕਿ ਬੰਦਿਆਂ ਦੀ ਜਿਹੜੀ ਹੈਗੀ ਆ ਮੌਤ ਹੋ ਗਈ ਹੈ। ਅੰਕੜੇ ਕੁਝ ਲੁਕੋਏ ਵੀ ਜਾ ਰਹੇ ਹੈਗੇ ਨੇ। ਇਹ ਇਸ ਇਲਾਕੇ ਦੇ ਵਿੱਚ ਜਿਹੜਾ ਇਹ ਮਾਝੇ ਦਾ ਇਲਾਕਾ ਵਾ, ਇਹਦੇ ਵਿੱਚ ਅੰਮ੍ਰਿਤਸਰ ਆ ਗਿਆ, ਤੁਹਾਡਾ ਤਰਨ ਤਾਰਨ ਆ ਗਿਆ, ਇਸ ਏਰੀਏ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇਹ ਕਾਰੋਬਾਰ ਜਿਹੜਾ ਸ਼ਰਾਬ ਵਾਲਾ ਚੱਲਦਾ ਸੀਗਾ, ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਰਕਾਰੀ ਸਰਪ੍ਰਸਤੀ ਦੇ ਨਾਲ ਇਹ ਚੱਲਦਾ ਸੀ, ਲੀਡਰਾਂ ਦੀ ਸਰਪ੍ਰਸਤੀ ਨਾਲ ਚੱਲਦਾ ਰਿਹਾ ਹੈਗਾ। ਅੱਜ ਦਾ ਨਹੀਂ ਚੱਲ ਰਿਹਾ, ਕਾਫੀ ਸਮੇਂ ਦੀਆਂ ਖਬਰਾਂ ਆ ਰਹੀਆਂ। ਇਹਦੇ ਲਈ ਮੌਜੂਦਾ ਸਰਕਾਰ ਵੀ ਜ਼ਿੰਮੇਵਾਰ ਆ, ਤਮਾਮ ਪੋਲੀਟੀਕਲ ਪਾਰਟੀਆਂ ਜ਼ਿੰਮੇਵਾਰ ਆ, ਜਿਹੜੀਆਂ ਮੇਨਸਟ੍ਰੀਮ ਪੋਲੀਟੀਕਲ ਪਾਰਟੀਆਂ ਨੇ, ਸੋ ਕਾਲਡ ਮੇਨਸਟ੍ਰੀਮ, ਸੋ ਇਹਦੇ ਵਿੱਚ ਲਈ ਇਹ ਜ਼ਿੰਮੇਵਾਰ ਨੇ। ਦੂਸਰੀ ਜਿਹੜੀ ਹੈਗੀ ਹੈ ਚੀਜ਼ ਨੋਟ ਕਰਨ ਵਾਲੀ, ਜਿਹੜਾ ਤੁਹਾਡਾ ਸਵਾਲ ਸੀ ਧਰਮ ਵਾਲਾ, ਹੁਣ ਧਰਮ ਇਸ ਮਾਮਲੇ ਵਿੱਚ ਇਹ ਆ ਕਿ ਤੁਸੀਂ ਦੇਖੋ ਕਿ ਤੁਹਾਨੂੰ ਬਹੁਤੇ ਦਾ 15 ਸਾਲ ਦੇ ਮਤਲਬ ਮੈਂ ਤੁਹਾਨੂੰ ਹਿਸਟਰੀ ਦੱਸਣ ਲੱਗ ਜਾਂਦਾ। ਸਾਧੂ ਸਿੰਘ ਰਾਗੀ ਸੀਗਾ ਹਰਿਮੰਦਰ ਸਾਹਿਬ ਦੇ ਵਿੱਚ, ਉਹਦੀ ਪੱਗ ਚੋਂ ਫੀਮ ਫੜੀ ਜਾਂਦੀ ਹੈ। ਇੱਕ ਜਿਹੜਾ ਹੈਗਾ ਵਾ ਗੁਰਦੁਆਰੇ ਦਾ ਸੰਚਾਲਕ ਸੀਗਾ, ਉਹ ਸ਼ਰੇਆਮ ਗੁਰਦੁਆਰੇ ਦੇ ਵਿੱਚ ਸ਼ਰਾਬ ਪੀਂਦਾ ਫੜਿਆ ਜਾਂਦਾ। ਇਸੇ ਤਰ੍ਹਾਂ ਇੱਕ ਰਾਗੀ ਹੋਰ ਸੀਗਾ, ਉਹ ਵੀ ਦਰਬਾਰ ਸਾਹਿਬ ਨਾਲ ਜੁੜਿਆ ਹੋਇਆ ਸੀਗਾ ਸਾਬਕਾ, ਉਹ ਦੂਸਰੇ ਸਾਥੀ ਦੀ ਪਤਨੀ ਨਾਲ ਰੰਗ ਰਲੀਆਂ ਮਨਾਉਂਦਾ ਫੜਿਆ ਜਾਂਦਾ। ਇਸੇ ਢੰਗ ਨਾਲ ਹੀ ਜਿਹੜਾ ਹੈਗਾ ਵਾ ਜੋ ਮਾਲਵੇ ਦੇ ਵਿੱਚ ਜਿਹੜਾ ਹੈਗਾ 2003 ਦੇ ਵਿੱਚ ਇੱਕ ਧਾਰਮਿਕ ਆਗੂ ਜਿਹੜਾ ਹੈਗਾ ਵਾ ਮੀਟ ਵਗੈਰਾ ਖਾ ਰਿਹਾ ਸੀ। ਹੁਣ ਭਾਵੇਂ ਕਿ ਸਿੱਖ ਧਰਮ ਦੇ ਵਿੱਚ ਮੀਟ ਖਾਣਾ ਹੈ ਸਹੀ ਹੈ ਕਿ ਨਹੀਂ, ਇੱਕ ਡਿਬੇਟ ਦਾ ਮਾਮਲਾ ਕਦੇ ਫੇਰ ਕਰਾਂ ਦੱਸੂਗਾ, ਉਹਦੀ ਛਿੱਤਰ ਪਰੇਡ ਹੋ ਜਾਂਦੀ ਹੈ, ਨਾਲ ਹੀ ਮੁਰਗਾ ਖਾ ਰਿਹਾ ਸੀ ਨਾਲੇ। ਹੁਣ ਆ ਤਾਂ ਉਹ ਬੰਦੇ ਹੈਗੇ ਨੇ ਜਿਹੜੇ ਮਤਲਬ ਧਰਮ ਦੇ ਮੰਨੇ ਜਾਂਦੇ ਵੀ ਰੱਬ ਇਹਨਾਂ ਦੇ ਕੋਲ ਸਭ ਤੋਂ ਨੇੜੇ ਆ। ਅੱਛਾ, ਇਹਦੇ ਵਿੱਚ ਵੀ ਹੁਣ ਜਿਹੜੇ ਜੇ ਕਿਸੇ ਨੂੰ ਪੰਚ ਚੋਂ ਛੇਕਣਾ, ਉਹਦੇ ਲਈ ਵੀ ਇਹਨਾਂ ਨੇ ਆਪੋ ਆਪਣਾ ਜਿਹੜਾ ਹਿਸਾਬ ਕਿਤਾਬ ਰੱਖਿਆ ਹੋਇਆ। ਸੁੱਚਾ ਸਿੰਘ ਲੰਗਾਹ ਵਾ, ਉਹਨੇ ਇੱਕ ਕਰਤੂਤ ਕੀਤੀ, ਲੇਕਿਨ ਛੇਤੀ ਕਹਿੰਦੇ ਵੀ ਭਾਈ ਇਹ ਬੰਦੇ ਨੂੰ ਜਿਹੜਾ ਹੈਗਾ ਵਾ ਉਹ ਅੰਮ੍ਰਿਤ ਵੀ ਛਕਾਉਣ ਵਾਲਾ ਕੰਮ ਹੋ ਗਿਆ। ਖ਼ਬਰਾਂ ਤੁਸੀਂ ਦੇਖੀਆਂ ਹੀ ਨੇ ਕੱਲ੍ਹ ਦੀਆਂ, ਸੁੱਚਾ ਸਿੰਘ ਲੰਗਾਹ ਚਾਚੇ ਦਾ ਵਿਸ਼ਾ ਬਣਿਆ ਹੋਇਆ। ਇਸੇ ਢੰਗ ਨਾਲ ਹੀ ਕਈ ਇਹੋ ਜਿਹੇ ਬੰਦੇ ਵੀ ਨੇ ਜਿਹੜੇ ਕਿ ਧਰਮ ਦੇ ਉੱਤੇ ਸਵਾਲ ਕਰਦੇ ਨੇ, ਧਰਮ ਉੱਤੇ ਨੀ ਮਤਲਬ ਸਗੋਂ ਉਹ ਸਵਾਲ ਸਿੱਖ ਵੀ ਨੇ, ਉਹ ਸਵਾਲ ਕਰਦੇ ਨੇ ਇਹਨਾਂ ਲੀਡਰਾਂ ਦੇ ਜਿਹੜੇ ਅਡੰਬਰਾਂ ਦੇ ਉੱਤੇ, ਉਹਨਾਂ ਨੂੰ ਕਹਿੰਦੇ ਵੀ ਤੈਨੂੰ ਪੰਥ ਵਿੱਚੋਂ ਛੇਕ ਦਿੱਤਾ ਇਹਨਾਂ ਬਾਰੇ। ਇਸੇ ਤਰ੍ਹਾਂ ਦੇ ਵਰਤਾਰਿਆਂ ਬਾਰੇ ਕਦੇ ਖੁਸ਼ਵੰਤ ਸਿੰਘ ਨੇ ਕਿਹਾ ਸੀ ਕਿ ਜਿਹੜੇ ਇਸ ਤਰ੍ਹਾਂ ਜਥੇਦਾਰ ਫਤਵੇ ਦਿੰਦੇ ਨੇ ਇਹ ਮਤਲਬ ਛੇਕਦੇ ਨੇ ਪੰਥ ਵਿੱਚ, ਇਹਨਾਂ ਨੂੰ ਮੈਂ ਮੁਲਾਣਿਆਂ ਦੇ ਫਤਵਿਆਂ ਦੇ ਬਰਾਬਰ ਮੰਨਦਾ ਹੈਗਾ, ਮਤਲਬ ਉਹ ਦੋਹਾਂ ਨੂੰ ਇੱਕੋ ਕਰਕੇ ਮੰਨਦੇ ਸੀਗੇ। ਤੇ ਇਸੇ ਹੁਣ ਜੇ ਕਿਸੇ ਨੂੰ ਮਤਲਬ ਸਜ਼ਾ ਲਾਉਣੀ ਹੈ ਤੇ ਤੁਸੀਂ ਜੀ ਜੁੱਤੇ ਸਾਫ਼ ਕਰ ਲਓ, ਭਾਂਡੇ ਸਾਫ਼ ਕਰ ਲਓ, ਵੀ ਇੱਥੇ ਕਿੰਨੀ ਜਿਹੜੀ ਹੈਗੀ ਆ ਸੰਗਤ ਹੈ ਉਹ ਆਪਣੀ ਸ਼ਰਧਾ ਬਸ ਜਿਹੜੀਆਂ ਜੁੱਤੀਆਂ ਸਾਫ਼ ਕਰਦੀ ਆ, ਭਾਂਡੇ ਸਾਫ਼ ਕਰਦੇ ਕਿ ਉਹ ਸਜ਼ਾ ਭੁਗਤ ਰਹੀ ਹੈ, ਮਤਲਬ ਇਹ ਵੀ ਇਹਨਾਂ ਦੇ ਆਪੋ ਆਪਣੇ ਟਾਰਗੇਟ। ਅੱਛਾ, ਜੇ ਕਿਸੇ ਨੇ ਬਾਦਲ ਸਾਹਿਬ ਨੂੰ ਉਹਦਾ ਦਿਲ ਦਿਖਾ ਦਿੱਤਾ ਉਹ ਵੀ ਪੰਥ ਵਿੱਚੋਂ ਛੇਕਿਆ ਜਾਊ, ਕਿਉਂਕਿ ਕਈ ਅਖਬਾਰਾਂ ਦੇ ਐਡੀਟਰ ਹੈ ਉਹ ਪੰਥ ਵਿੱਚੋਂ ਛੇਕੇ ਹੀ ਇਸ ਲਈ ਗਏ ਨੇ, ਸਿੱਖ ਅਖਬਾਰਾਂ ਨਾਲ ਸੰਬੰਧਿਤ ਜਾਂ ਸਿੱਖ ਰਸਾਲੇ ਨਾਲ ਸੰਬੰਧਿਤ ਬੰਦੇ ਨੇ ਜਿਹਨਾਂ ਨੇ ਕਿ ਸ਼੍ਰੋਮਣੀ ਕਮੇਟੀ ਉੱਤੇ ਸਵਾਲ ਚੁੱਕੇ ਨੇ, ਸ਼੍ਰੋਮਣੀ ਅਕਾਲੀ ਦਲ ਉੱਤੇ ਸਵਾਲ ਪੁੱਛੇ ਨੇ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਆਪਦਾ ਜਿਹੜਾ ਕਿਰਦਾਰ ਆ ਉਹ ਇੱਦਾਂ ਦਾ ਰਿਹਾ ਵੀ ਉਹਨਾਂ ਨੇ ਸਿੱਖ ਗੁਰੂਆਂ ਦੇ ਕਿਰਦਾਰ ਕੁਸ਼ੀ ਕੀਤੀ ਹੋਈ, ਉਹਨਾਂ ਦੀਆਂ ਆਪਣੀਆਂ ਕਿਤਾਬਾਂ ਵਿੱਚ ਉਹ ਕਿਤਾਬਾਂ ਵੀ ਜਿਹੜੀਆਂ ਹੈਗੀਆਂ ਸ਼੍ਰੋਮਣੀ ਕਮੇਟੀ ਨੇ ਛਾਪੀਆਂ ਹੋਈਆਂ ਨੇ। ਸੋ ਇਸ ਲਈ ਜਿਹੜੇ ਧਰਮ ਦੇ ਸੰਚਾਲਕ ਆਪਣੇ ਆਪ ਨੂੰ ਮੰਨਦੇ ਨੇ ਉਹ ਸਾਰਾ ਹਿਸਾਬ ਕਿਤਾਬ ਇੱਦਾਂ ਹੀ ਕਰਦੇ ਰਹੇ ਨੇ। ਹੁਣ ਤੁਸੀਂ ਫਿਰ ਕਿੱਥੋਂ ਆਸ ਰੱਖੋਗੇ ਕਿ ਇਹ ਆਮ ਬੰਦੇ ਨੂੰ ਜਿਹੜਾ ਹੈਗਾ ਕੋਈ ਚੰਗਾ ਜਿਹੜਾ ਕੋਈ ਸੇਧ ਦੇਣਗੇ? ਤੇ ਦੂਜੇ ਪਾਸੇ ਇਹ ਵੀ ਹੈ ਕਿ ਜਿਹੜੇ ਅੰਮ੍ਰਿਤ ਛਕਾਉਣ ਵਾਲੀ ਗੱਲ ਕੀਤੀ ਉਹ ਤਾਂ ਮਤਲਬ ਐਂ ਲੱਗਦਾ ਹੁੰਦਾ ਕਿ ਆਮ ਤੌਰ ਤੇ ਜਿਹੜਾ ਸਿੱਖ ਧਰਮ ਦੇ ਵਿੱਚ ਅੰਮ੍ਰਿਤ ਦੀ ਜਿਹੜੀ ਨਾ ਮਹੱਤਤਾ ਬਹੁਤ ਵੱਡੀ ਦੱਸੀ ਗਈ ਹੈ ਕਿ ਅੰਮ੍ਰਿਤ ਜਿਹੜਾ ਹੈਗਾ ਕੋਈ ਹਾਰੀ ਸਾਰੀ ਦੇ ਬਸਤਾ ਰੋਕ ਨਹੀਂ ਹੈਗਾ, ਵੀ ਇਹਨੂੰ ਇਹ ਨਿਭਾਉਣਾ ਵੀ ਪੈਂਦਾ ਹੈਗਾ। ਆਮ ਅਸੀਂ ਇਹ ਸੁਣਦੇ ਹਾਂ ਪਰ ਇੱਥੇ ਤਾਂ ਜਿਵੇਂ ਆਉਂਦਾ ਵੀ ਫਲਾਣੇ ਸੰਤ ਨੇ 500 ਨੂੰ ਅੰਮ੍ਰਿਤ ਛਕਾ ਦਿੱਤਾ, ਫਲਾਣੇ ਨੇ 1000 ਨੂੰ, ਇਹ ਤਾਂ ਰੇਸ ਲੱਗੀ ਹੋਈ ਆ ਵੀ ਉਹ ਜਿਵੇਂ ਹੁੰਦਾ ਨੀ ਵੀ ਇੰਨੇ ਲੀਡਰ ਫਲਾਨੀ ਬੰਦੇ ਨੇ ਆਪਣੀ ਪਾਰਟੀ ਸ਼ਾਮਿਲ ਕਰ ਲਏ, ਇੰਨੇ ਕਰ ਲਏ, ਉਹ ਤਾਂ ਇੱਕ ਰੇਸ ਆ ਵੀ ਅੰਮ੍ਰਿਤ ਇੰਨੇ ਨੂੰ ਛਕਾ ਦਿੱਤਾ, ਇੰਨੇ ਨੂੰ ਛਕਾ ਦਿੱਤਾ। ਹੁਣ ਇਹ ਤਾਂ ਫਿਰ ਜੇ ਤੁਸੀਂ ਭੀੜਾਂ ਇਕੱਠੀਆਂ ਕਰ ਰਹੇ ਹੋ, ਜਿੱਥੇ ਭੀੜ ਹੋਊਗੀ ਉੱਥੇ ਗਿਆਨ ਨਹੀਂ ਹੋਏਗਾ, ਉੱਥੇ ਵਿਦਵਤਾ ਨਹੀਂ ਹੋਏਗੀ, ਉੱਥੇ ਚਿੰਤਨ ਨਹੀਂ ਹੋਏਗਾ, ਉੱਥੇ ਭੀੜਾਂ ਹੋਣਗੀਆਂ, ਭੀੜਾਂ ਹਜੂਮ ਬਣ ਗਈਆਂ, ਉਹ ਹਜੂਮ ਜਿਹੜਾ ਹੈਗਾ ਵਾ ਫਿਰ ਲੀਡਰਾਂ ਦੇ ਕੰਮ ਆਊਗਾ।
ਬਿਲਕੁਲ ਜੀ, ਮੈਂ ਕਿਸੇ ਵਿਅੰਗ ਨਹੀਂ ਕਰਦਾ, ਪਰ ਮੈਂ ਘਰਾਂ 'ਚ ਜੋ ਸੱਚਾਈ ਚੱਲਦੀ ਹੈ ਜਦੋਂ ਧਾਰਮਿਕ ਚਿੰਨ੍ਹ ਨੇ ਜਿਹੜੇ ਉਹ ਇਸ ਕਿਸਮ ਦੇ ਬਣ ਜਾਂਦੇ ਹੋਣ, ਬਈ ਜਦੋਂ ਆਪਾਂ ਭਾਈ ਵਿਆਹ ਸ਼ਾਦੀ 'ਤੇ ਜਾਣਾ ਤੇ ਧਾਰਮਿਕ ਚਿੰਨ੍ਹ ਇਹੋ ਜਿਹਾ ਪਹਿਣ ਲਓ ਸੋਹਣਾ ਲੱਗਦਾ, ਜਦੋਂ ਆਪਾਂ ਕਿਸੇ ਹੋਰ ਥਾਂ 'ਤੇ ਜਾਣਾ ਬੰਦਾ ਧਾਰਮਿਕ ਕਿਉਂ ਬਣਿਆ, ਉਹਦੀ ਫਿਲੋਸਫੀ ਨੂੰ ਮੰਨ ਕੇ, ਉਹਦੀ ਜੀਵਨ ਜਾਚ ਨੂੰ ਮੰਨ ਕੇ ਬਣਿਆ। ਜਦੋਂ ਜੀਵਨ ਜਾਚ ਹੀ ਗੁਆਲੀ ਨੀ ਉਹਨੇ, ਤੇ ਉਹ ਭਾਵੇਂ ਧਾਰਮਿਕ ਚਿੰਨ ਜਿਹੜੇ ਮਰਜ਼ੀ ਪਹਿਨੀ ਫਿਰੇ, ਉਹ ਉਹਦੇ ਨਾਲੋਂ ਮੂਲ ਭਾਵਨਾ ਦੇ ਨਾਲੋਂ ਮੂਲ ਧਾਰਨਾ ਦੇ ਨਾਲ ਟੁੱਟ ਜਾਂਦਾ। ਖੈਰ ਜੀ, ਧਾਰਮਿਕ ਲੋਕਾਂ ਦੇ ਸੋਚਣ ਦਾ ਮਸਲਾ, ਆਪਾਂ ਤਾਂ ਗੱਲ ਹੀ ਕਰਦੇ ਹਾਂ, ਗੱਲ ਕਰਨੀ ਵੀ ਚਾਹੀਦੀ, ਕਿਉਂਕਿ ਆਪਾਂ ਉਸ ਪੰਜਾਬ ਦੇ ਵਿੱਚੋਂ ਜਿੱਥੇ ਲੋਕ ਕਹਿੰਦੇ ਨੇ, ਇਹ ਕਹਿੰਦੇ ਜੀ ਇੱਕ ਵਾਰੀ ਜਦੋਂ ਜਿਹੜਾ ਬੰਦਾ ਧਾਰਮਿਕ ਬਣ ਜੇ, ਉਹਦੇ ਆਲੇ ਦੁਆਲੇ ਸਾਰੀਆਂ ਬੁਰਾਈਆਂ ਖਤਮ ਹੋ ਜਾਂਦੀਆਂ, ਤੇ ਕਹਿੰਦੇ ਜਿੱਥੇ ਜਿੱਥੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਉੱਥੇ ਉੱਥੇ ਸਾਰੇ ਕੁਰੀਤੀਆਂ ਦੂਰ ਹੋ ਜਾਂਦੀਆਂ। ਮੈਂ ਮਤਲਬ ਇਹ ਨਹੀਂ ਕਹਿ ਰਿਹਾ ਕਿ ਗੁਰਬਾਣੀ ਦਾ ਪ੍ਰਵਾਹ, ਗੁਰਬਾਣੀ ਦਾ ਪ੍ਰਚਾਰ ਨਹੀਂ ਹੋਣਾ ਚਾਹੀਦਾ, ਹਰੇਕ ਨੂੰ ਅਧਿਕਾਰ ਆ। ਮੈਂ ਤਾਂ ਇਸ ਗੱਲ ਤੇ ਵਿਅੰਗ ਕਰ ਰਿਹਾ ਵੀ ਜੇ ਸਿਰਫ ਸਪੀਕਰ ਲਾਉਣ ਦੇ ਨਾਲ ਹਵਾ ਦੇ ਵਿੱਚ, ਲਹਿਰਾਂ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਹੁੰਦਾ ਤੇ ਉਹਦੇ ਨਾਲ ਕੁਰੀਤੀਆਂ ਖਤਮ ਨਹੀਂ ਹੁੰਦੀਆਂ। ਕੁਰੀਤੀਆਂ ਦੀ ਜਾੜੇ ਸਮਾਜ ਆ, ਤੇ ਸਮਾਜ ਨੂੰ ਕੰਟਰੋਲ ਕਰ ਰਹੇ ਉੱਥੋਂ ਦੇ ਗੰਦੇ ਪੋਲੀਟੀਸ਼ੀਅਨ, ਬਦਮਾਸ਼, ਗੁੰਡੇ, ਅਨਸਰ ਜਿਹੜੇ ਨਸ਼ਾ ਫੈਲਾਉਂਦੇ ਨੇ। ਇਹਨੂੰ ਸਿਰਫ ਪ੍ਰਚਾਰ ਦੇ ਤੌਰ ਤੇ ਸੀਮਤ ਨਹੀਂ ਰੱਖਣਾ ਚਾਹੀਦਾ, ਪ੍ਰੈਕਟੀਕਲੀ ਜੇ ਧਾਰਮਿਕ ਲੋਕ ਕਰਦੇ ਨੇ, ਕਈ ਥਾਵਾਂ ਤੇ ਸ਼ਿਵਿੰਦਰ ਜੀ ਧਾਰਮਿਕ ਲੋਕ ਨੇ, ਉਹਨਾਂ ਨੇ ਵਲੰਟੀਅਰ ਗਰੁੱਪ ਬਣਾਏ ਹੋਏ ਨੇ, ਤੇ ਉਹ ਬਕਾਇਦਾ ਨਸ਼ੇ ਦੇ ਖਿਲਾਫ਼ ਪ੍ਰਚਾਰ ਕਰਦੇ ਨੇ, ਨਸ਼ੇ ਦੇ ਸਮਗਲਰਾਂ ਦੇ ਖਿਲਾਫ਼ ਵੀ ਸਟਰਗਲ ਕਰਦੇ ਨੇ, ਉਹਨਾਂ ਨੂੰ ਆਪਾਂ ਐਪਰੀਸ਼ੀਏਟ ਕਰਦੇ ਹਾਂ। ਪਰ ਜਿੱਥੇ ਖਾਮ ਖਾਈ ਐਵੇਂ ਲੋਕ ਸਮਝ ਰਹਿੰਦੇ ਨੇ ਕਿ ਨਹੀਂ ਜੀ ਧਾਰਮਿਕ ਧਰਮਾਂ ਸਾਡੀਆਂ ਸਾਰੀਆਂ ਪ੍ਰੋਬਲਮ ਦਾ ਆਪੇ ਹੀ ਹੱਲ ਆ, ਤੇ ਉਹ ਇਸ ਤਰ੍ਹਾਂ ਹੁੰਦਾ ਨੀ। ਬਹੁਤੀ ਵਾਰੀ ਨਾ ਸ਼ਿਵਿੰਦਰ ਜੀ, ਜੇ ਪ੍ਰੈਕਟੀਕਲ ਗੱਲ ਕਰੀਏ, ਬਹੁਤੀ ਵਾਰੀ ਸਾਡੇ ਲੋਕ ਕਹਿੰਦੇ ਨੇ ਜਿਹੜਾ ਬੰਦਾ ਕੋਈ ਜ਼ਿਆਦਾ ਸ਼ਰਾਬ ਪੀਂਦਾ ਹੋਵੇ ਇਹਨੂੰ ਜੀ ਅੰਮ੍ਰਿਤ ਛਕਾ ਦਿਓ, ਤੇ ਉਹਨੂੰ ਅੰਮ੍ਰਿਤ ਛਕਾ ਦਿੰਦੇ ਨੇ, ਤੇ ਉਹ 2 ਮਹੀਨੇ ਬਾਅਦ, ਕਿਉਂਕਿ ਬੰਦਾ ਨਸ਼ਾ ਕਿਉਂ ਕਰਦਾ, ਉਹ ਬੇਸਿਕ ਪ੍ਰੋਬਲਮ ਨੀ ਨਾ ਬੁੱਝੀ, ਨਾ ਹੀ ਉਹ ਹੱਲ ਹੋਈ ਹੈ। ਉਹ 15 ਮਹੀਨਿਆਂ ਬਾਅਦ ਆਪਦੇ ਧਾਰਮਿਕ ਚਿੰਨ ਲਾਇਆ ਆਉਂਦਾ ਤੇ ਫਿਰ ਉਹ ਵੀ ਨਸ਼ਾ ਕਰਨ ਲੱਗ ਜਾਂਦਾ।
ਚਰਨਜੀਤ, ਮੈਂ 2 ਮਿੰਟ ਦੀ ਗੱਲ ਇਹਦੇ ਵਿੱਚ ਇਹ ਗੱਲ ਕਰਨੀ ਹੈ। ਦੇਖੋ, ਪਹਿਲੀ ਗੱਲ ਤਾਂ ਹੈਗੀ ਹੈ ਕਿ ਗੁਰਬਾਣੀ ਖੁਦ ਕਹਿੰਦੀ ਹੈ ਵੀ ਅਮਲ ਦੇ ਨਾਲ ਨਿਬੇੜੇ ਹੋਣੇ ਹੈਗੇ ਨੇ। ਦੂਜੀ ਗੱਲ ਇਹ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਮਨ ਹਰਚ ਬੁੱਧੀ ਕੇਤੀਆ ਕੇਤੇ ਵੇਦ ਵਿਚਾਰ ਸੱਚ ਉਰੇ ਸਭ ਕੋ ਸੱਚੇ ਉੱਪਰ ਆਚਾਰ, ਉਹ ਸਭ ਤੋਂ ਉੱਪਰ ਬੰਦੇ ਦੇ ਕਰੈਕਟਰ ਨੂੰ ਮੰਨਦੇ ਹੈਗੇ ਨੇ। ਜੇ ਫਿਰ ਆਹੀ ਟਾਰਗੇਟ ਰੱਖਣਾ ਕਿ ਅੰਮ੍ਰਿਤ ਛੱਕ ਕੇ ਸਾਰੀਆਂ ਬੁਰਾਈਆਂ ਦੂਰ ਹੋ ਜਾਣਗੀਆਂ, ਹਾਲਾਂਕਿ ਕਰਨੀਆਂ ਪੈਂਦੀਆਂ ਨੇ, ਜੇਕਰ ਇਹੀ ਰੱਖਣਾ ਵੀ ਹੋ ਜਾਣਗੀਆਂ ਤਾਂ ਭਾਈ ਸੁਖਬੀਰ ਸਿੰਘ ਬਾਦਲ ਨੂੰ 16 ਸਾਲ ਹੋ ਗਏ ਅੰਮ੍ਰਿਤ ਛੱਕੇ ਨੂੰ, ਘੱਟੋ ਘੱਟ ਕਿੰਨਾ ਕੁ ਉਹਦੀ ਬੁਰਾਈਆਂ ਦੂਰ ਹੋ ਗਈਆਂ, ਤੁਸੀਂ ਆਪ ਹੀ ਲੇਖਾ ਲਾ ਲਓ।
ਬਿਲਕੁਲ ਜੀ, ਲਓ ਜੀ ਛੋਟੀ ਜਿਹੀ ਬ੍ਰੇਕ ਲੈ ਲਈਏ, ਆਪਾਂ ਫਿਰ ਵਾਪਸ ਗੱਲਾਂ ਬਾਤਾਂ ਕਰਦੇ ਹਾਂ ਸ਼ਿਵਿੰਦਰ ਜੀ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰੇਡ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ, ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ। ਸਰਦਾਰੀ TV, ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ, ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤੱਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ TV, ਇਸ਼ਤਿਹਾਰ ਦੇਣ ਲਈ 905-915-84-84, ਹੁਣ ਸਰਦਾਰੀ 24 ਘੰਟੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਦੋਸਤੋ, ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ। ਮੈਂ ਤੁਹਾਨੂੰ ਇੱਕ ਜ਼ਰੂਰੀ ਸੂਚਨਾ ਦੇਣੀ ਹੈ ਜੀ। ਅਸੀਂ ਪਿਛਲੇ ਹਫ਼ਤੇ ਅਨਾਊਂਸ ਕਰਦੇ ਰਹੇ ਕਿ ਆਹ ਜਿਹੜਾ ਐਤਵਾਰ ਲੰਘ ਕੇ ਗਿਆ ਸ਼ਾਮ ਨੂੰ 4 ਵਜੇ ਚੰਗੂ ਇੱਕ ਰੋਸ ਪ੍ਰਦਰਸ਼ਨ ਹੋਣਾ ਜੀ ਪਾਰਕ ਦੇ ਵਿੱਚ। ਉਹ ਰੋਸ ਪ੍ਰਦਰਸ਼ਨ ਕਾਹਦੇ ਵਾਸਤੇ ਸੀਗਾ? ਭਾਰਤੀ ਹਕੂਮਤ ਵੱਲੋਂ ਜਿਹੜੇ ਤੇਲਗੂ ਕਵੀ ਨੇ ਵਰਵਰਾ ਰਾਓ ਤੇ ਹੋਰ ਜਿਹੜੇ ਇੰਟਲੈਕਚੁਅਲਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਪ੍ਰਤੀ ਇਹ ਉਸ ਸੰਬੰਧ ਚ ਉਹਨਾਂ ਦੀ ਗ੍ਰਿਫਤਾਰੀ ਦੇ ਵਿਰੁੱਧ ਤੇ ਜਿਹੜਾ ਐਟੀਚਿਊਡ ਆ ਭਾਰਤੀ ਹਕੂਮਤ ਦਾ, ਜਿਹੜੇ ਇੰਟਲੈਕਚੁਅਲਸ ਨੇ, ਪ੍ਰੈਸ ਰਿਪੋਰਟਰਸ ਨੇ, ਲਾਇਰਸ ਨੇ ਜਿਹੜੇ ਹਿਊਮਨ ਰਾਈਟਸ ਲਈ ਲੜਦੇ ਨੇ, ਕਵੀ ਨੇ ਜਾਂ ਜਿਹੜੇ ਆਦੀਵਾਸੀਆਂ ਦੇ ਆਗੂ ਨੇ ਉਹ ਲੜ ਰਹੇ ਨੇ, ਜਿਹੜੇ ਉਹਨਾਂ ਨੂੰ ਧੜਾ ਧੜ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਤੇ ਇਸ ਦੇ ਖਿਲਾਫ਼ ਸੀ ਆਪਣੀ ਆਵਾਜ਼ ਬੁਲੰਦ ਕਰਨ ਲਈ ਸਰੋਕਾਰਾਂ ਦੀ ਆਵਾਜ਼ ਪੇਪਰ ਹੈਗਾ ਜਾਂ ਹੋਰ ਸਾਡੇ ਦੋਸਤ ਮਿੱਤਰ ਨੇ ਉਹਨਾਂ ਵੱਲੋਂ ਇਹ ਉਲੀਕਿਆ ਗਿਆ ਸੀਗਾ। ਉਹ ਕਿਉਂਕਿ ਹੁਣ ਐਤਵਾਰ ਨੂੰ ਮੀਂਹ ਪੈਂਦਾ ਰਿਹਾ ਸਾਰਾ ਦਿਨ, ਉਹ ਪੋਸਟਪੋਨ ਕਰਤਾ ਸੀ ਜੀ ਪ੍ਰੋਗਰਾਮ ਤੇ ਹੁਣ ਉਹ ਜਿਹੜਾ ਪ੍ਰੋਗਰਾਮ ਆ ਜਿਹੜਾ ਐਤਵਾਰ ਆਉਣਾ 9 ਅਗਸਤ ਨੂੰ ਸ਼ਾਮ ਨੂੰ 4 ਵਜੇ ਚਿੰਗੂਜ਼ੀ ਪਾਰਕ ਬ੍ਰੈਮਟਨ ਜਿਹੜਾ ਬ੍ਰੈਮਡੀ ਕੁਈਨ ਤੇ ਉੱਥੇ ਹੋਣਾ। ਹੁਣ ਤੁਸੀਂ ਯਾਦ ਰੱਖਿਓ ਸ਼ਾਮ ਨੂੰ 4 ਵਜੇ ਤੁਸੀਂ ਪਹੁੰਚਣਾ ਤੇ ਇਕੱਠੇ ਹੋ ਕੇ ਤੁਸੀਂ ਆਪਣੀ ਜਿਹੜੀ ਆਵਾਜ਼ ਆ ਇਹ ਬੁਲੰਦ ਕਰਨੀ ਆ ਤੇ ਵਧੇਰੇ ਜਾਣਕਾਰੀ ਲਈ ਮੈਂ 2-3 ਫੋਨ ਦੇ ਦਿੰਦਾ ਜੀ। ਤੁਸੀਂ ਦਵਿੰਦਰ ਤੂਰ ਜੀ ਨੂੰ ਤਾਲਮੇਲ ਕਰ ਸਕਦੇ ਆ 416-902-9372 ਜਾਂ ਡਾਕਟਰ ਹਰਦੀਪ ਸਿੰਘ ਨੂੰ 416-209-6363 ਤੇ ਤੁਸੀਂ ਤਾਲਮੇਲ ਕਰ ਸਕਦੇ ਆ। ਅਸੀਂ ਆਉਂਦੇ ਦਿਨਾਂ ਦੇ ਵਿੱਚ ਵੀ ਅਨਾਊਂਸਮੈਂਟ ਆ ਜਿਹੜੀ ਕਰਦੇ ਰਹਾਂਗੇ। ਸ਼ਿਵਿੰਦਰ ਜੀ, ਇੱਕ ਹੋਰ ਇੰਟਲੈਕਚੁਅਲ ਨੇ ਜੀ ਪ੍ਰੋਫੈਸਰ ਸਾਈਂ ਬਾਬਾ, ਉਹਨਾਂ ਦੀ ਮਦਰ ਦੀ ਵੀ ਡੈਥ ਹੋ ਗਈ ਤੇ ਉਹਨਾਂ ਨੇ ਪਹਿਲਾਂ ਵੀ ਪਤਾ ਨੀ ਕੁਛ ਇਸ ਤਰ੍ਹਾਂ ਕਿਹਾ ਹੋਇਆ ਸੀਗਾ ਵੀ ਮੇਰੀ ਮਦਰ ਦੀ ਹਾਲਤ ਖਰਾਬ, ਆਪ ਵੀ 90% ਉਹ ਡਿਸੇਬਲ ਨੇ ਤੇ ਉਹਨਾਂ ਪ੍ਰਤੀ ਜਿਹੜਾ ਸਰਕਾਰ ਦਾ ਰਵੱਈਆ ਇਹੀ ਹੈ ਵੀ ਉਹਨਾਂ ਪ੍ਰਤੀ ਜਾਂ ਜਿਹੜੇ ਹੋਰ ਨੇ ਈਵਨ ਜਿਹੜੇ ਵਰਵਰਾ ਰਾਓ ਕਵੀ ਨੇ ਜਿਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ, ਉਹਨਾਂ ਨੂੰ ਵੀ ਕੋਰੋਨਾ ਦੀ ਪ੍ਰੋਬਲਮ ਆਈ ਹੋਈ ਸੀ ਪਰ ਜ਼ਮਾਨਤ ਤੱਕ ਨਹੀਂ ਦਿੱਤੀ ਸਰਕਾਰ ਨੇ।
ਬਿਲਕੁਲ ਬਿਲਕੁਲ, ਦੇਖੋ ਇਹਦੇ ਵਿੱਚ ਸਪਸ਼ਟ ਹੁੰਦਾ ਚਰਨਜੀਤ ਕਿ ਜੋ ਨਾ ਇੰਡੀਅਨ ਸਟੇਟ ਆ ਉਹ ਕਿੰਨੀ ਇਹਦਾ ਕਰੈਕਟਰ ਹੈ ਜਿਹੜਾ ਉਹ ਕਿਵੇਂ ਕਰੂਰ ਦਿਖਾਈ ਦੇ ਰਿਹਾ ਹੈਗਾ। ਕਰੂਰ ਕਿਵੇਂ ਮਤਲਬ ਵੀ ਇੱਕ ਬੰਦਾ ਪਹਿਲਾਂ ਵੀ ਕਹਿ ਚੁੱਕਾ ਕਿ ਉਹਦੀ ਮਾਤਾ ਦੀ ਹਾਲਤ ਠੀਕ ਨਹੀਂ, ਮਾਤਾ ਵੀ ਪਹਿਲਾਂ ਮਿਲਣਾ ਚਾਹੁੰਦੀ ਸੀ ਆਪਣੇ ਪੁੱਤਰ ਨੂੰ। ਪਹਿਲੀ ਗੱਲ ਤਾਂ ਹੈਗੀ ਹੈ ਕਿ ਇਹਦੇ ਵਿੱਚ ਮਾਤਾ ਲਾ ਵੀ ਜੇ ਆਪਾਂ ਪੁਆਇੰਟ ਨਾਲ ਚੱਕੀਏ ਕਿ ਬੰਦਾ ਖੁਦ ਹੀ 90% ਜਿਹੜਾ ਹੈਗਾ ਵਿਕਲਾਂਗ ਹੈ ਤੇ ਉਹਨੂੰ ਵੈਸੇ ਹੀ ਜਿਹੜਾ ਹੈਗਾ ਹਕੂਮਤ ਵੱਲੋਂ ਜਿਹੜਾ ਛੱਡ ਦੇਣਾ ਚਾਹੀਦਾ ਹੈਗਾ, ਜ਼ਮਾਨਤ ਦੇ ਦੇਣੀ ਚਾਹੀਦੀ ਹੈ। ਇਹਦਾ ਮਤਲਬ ਹੈਗਾ ਕਿ ਇਸੇ ਤਰ੍ਹਾਂ ਹੀ ਵਰਵਰਾ ਰਾਓ ਦਾ ਹਾਲ ਦੇਖ ਲਓ, ਉਹਨਾਂ ਦੀ ਵੀ ਹਾਲਤ ਜਿਹੜੀ ਹੈਗੀ ਉੱਥੇ ਖਰਾਬ ਹੋ ਰਹੀ ਹੈ ਲੇਕਿਨ ਸ਼ੇਡ ਉਲਟਾ ਇਹ ਕਹਿ ਰਹੀ ਹੈ ਕਿ ਸਿਰਫ ਇਹ ਬਹਾਨੇ ਮਾਰ ਰਹੇ ਨੇ ਸਿੱਧੇ ਤੌਰ ਦੇ ਉੱਤੇ। ਤੇ ਦੂਜੇ ਪਾਸੇ ਜਿਹੜਾ ਹੈਗਾ ਗੌਤਮ ਨਵਲੱਖੇ ਦਾ ਵੀ ਜਿਹੜਾ ਹੈਗਾ ਵਾ ਹਾਲ ਹੁਣ ਅੱਜ ਕੱਲ੍ਹ ਚੰਗਾ ਨਹੀਂ ਹੈਗਾ। ਅਸਲ ਵਿੱਚ ਸਟੇਟ ਜਿਹੜੀ ਹੈਗੀ ਆ ਨਾ ਉਹ ਇਹਨਾਂ ਨੂੰ ਇੰਨਾ ਖਤਰਨਾਕ ਮੰਨਦੀ ਹੈ ਕਿ ਇਹਨਾਂ ਨੂੰ ਜੇਲ੍ਹ ਵਿੱਚ ਹੀ ਮਾਰ ਦੇਣਾ ਚਾਹੁੰਦੀ ਹੈਗੀ ਹੈ। ਇਹ ਇੱਦਾਂ ਰੁੱਖ ਜਿਹੜਾ ਦਿਖਾਈ ਦੇ ਰਿਹਾ ਹੈਗਾ, ਇਹ ਮਤਲਬ ਇਹ ਘੱਟੋ ਘੱਟ ਇਸ ਤਰ੍ਹਾਂ ਦੀ ਸਟੇਟ ਨੂੰ ਤੁਸੀਂ ਡੈਮੋਕਰੇਟਿਕ ਸਟੇਟ ਤਾਂ ਨਹੀਂ ਕਹਿ ਸਕਦੇ ਕਿਉਂਕਿ ਡੈਮੋਕਰੇਟਿਕ ਸਟੇਟ ਦੇ ਵਿੱਚ ਦਾ ਜਿਹੜਾ ਨਿਯਮ ਹੈ ਉਹ ਬਦਲਾ ਲੈਣਾ ਜ਼ਰੂਰ ਨਹੀਂ ਹੁੰਦਾ ਆਪਣੇ ਦੁਸ਼ਮਣ ਦੇ ਕੋਲੋਂ, ਤੇ ਉਹਦੇ ਵਿੱਚ ਜੇਕਰ ਜਿਹੜਾ ਦੰਡ ਵੀ ਹੈ ਉਹ ਸੁਧਾਰ ਲਈ ਦਿੱਤਾ ਜਾਂਦਾ ਹੁੰਦਾ ਕਿ ਉਹਦੇ ਵਿੱਚ ਕੋਈ ਨਾ ਕੋਈ ਸੁਧਾਰ ਆਵੇ। ਬਦਲੇ ਵਾਲੀ ਭਾਵਨਾ ਜਿਹੜੀ ਕਿਸੇ ਵੀ ਲੋਕਤੰਤਰੀ ਸਮਾਜ ਵਿੱਚ ਨਹੀਂ ਹੁੰਦੀ।
ਨਾਲੇ ਸ਼ਿਵਿੰਦਰ ਜੀ ਉਹਨਾਂ ਨੇ ਤਾਂ ਗਨਾਹ ਵੀ ਕੋਈ ਨਹੀਂ ਕੀਤਾ, ਆਪਣੇ ਲੋਕਾਂ ਲਈ ਲਿਖਦੇ ਨੇ, ਕਲਮ ਉਠਾਉਂਦੇ ਨੇ। ਹਾਂ, ਉਹ ਕਹਿੰਦੇ ਨੇ ਜੀ ਭਾਰਤੀ ਹਕੂਮਤ ਜਿਹੜੀ ਹੈਗੀ ਆ ਬੜੀ ਤਾਕਤਵਰ ਆ ਜੀ, ਜੇ ਉਹਨਾਂ ਨੂੰ ਇੱਕ ਲਿਖਾਰੀ ਜਿਹੜਾ ਆਦੀਵਾਸੀਆਂ ਲਈ ਕਵਿਤਾਵਾਂ ਲਿਖਦਾ, ਇੱਕ ਪ੍ਰੈਸ ਰਿਪੋਰਟਰ 9 ਲੱਖੇ ਵਰਗਾ ਜਿਹੜਾ ਇਕਨੋਮਿਕ ਐਂਡ ਪੋਲੀਟੀਕਲ ਵੀਕਲੀ ਦੇ ਵਿੱਚ ਲੇਖ ਲਿਖਦਾ, ਜਾਂ ਪ੍ਰੋਫੈਸਰ ਸਾਈਂ ਬਾਬਾ ਤੁਸੀਂ ਦੱਸਿਆ ਜਿਹੜਾ 90% ਵੈਸੇ ਡਿਸੇਬਲਡ ਆ, ਜੇ ਉਹਨਾਂ ਨੂੰ ਇਹਨਾਂ ਤੋਂ ਡਰ ਲੱਗੀ ਜਾਂਦਾ ਤਾਂ ਕਿੱਡੀ ਕੁ ਤਕੜੀ ਹਕੂਮਤ ਹੋ ਸਕਦੀ ਆ।
ਕਿਉਂਕਿ ਇਹਨਾਂ ਕੋਲ ਜਿਹੜੀ ਇਹਨਾਂ ਲੋਕਾਂ ਕੋਲ ਹਥਿਆਰ ਨੇ ਨਾ ਉਹ ਜਿਹੜੀ ਹਕੂਮਤ ਵਾਲੇ ਹਥਿਆਰਾਂ ਤੋਂ ਖਤਰਨਾਕ ਹਥਿਆਰ ਨੇ, ਉਹ ਕਲਮ ਵਾਲਾ ਹਥਿਆਰ ਹੈ ਤੇ ਇਹਨਾਂ ਦੀ ਕਲਮ ਤੋਂ ਉਹਨਾਂ ਨੂੰ ਡਰ ਲੱਗਦਾ ਹੈਗਾ। ਬਾਕੀ ਜਿਹੜਾ ਇਹ ਕਹਿੰਦੇ ਕਿ ਅਸੀਂ ਤਕੜੇ ਹਾਂ, ਉਹ ਤਕੜੇ ਇਸ ਲਈ ਆ ਕਿਉਂਕਿ ਇਹਨਾਂ ਕੋਲ ਤੋਪਾਂ ਨੇ, ਬੰਦੂਕਾਂ ਨੇ, ਇਹ ਹਥਿਆਰ ਨੇ, ਐਟਮੀ ਮਜ਼ਾਇਲਾਂ ਨੇ, ਇਹਦੇ ਨਾਲ ਇਹ ਜਿਹੜਾ ਹੈਗਾ ਲੋਕਾਂ ਨੂੰ ਦਬਾ ਕੇ ਜਿਹੜਾ ਹੈਗਾ ਵਾ ਰਾਜ ਕਰਨਾ ਚਾਹੁੰਦੇ। ਹੁਣ ਅੱਜ ਕੱਲ੍ਹ ਤਾਂ ਵੈਸੇ ਇਹਨਾਂ ਦੇ ਲੀਡਰ ਸ਼ਾਲਿਆਂ ਵੀ ਪ੍ਰਚਾਰ ਕਰਨ ਲੱਗ ਕੇ ਸਾਡੇ ਜਿਹੜਾ ਨੇਤਾ ਵਾ ਉਹਦੇ ਕੋਲੋਂ ਖੌਫ ਖਾਂਦੇ ਨੇ ਲੋਕ। ਹੁਣ ਜਦੋਂ ਖੌਫ ਖਵਾਉਣਾ ਹੀ ਤੁਹਾਡਾ ਜਿਹੜਾ ਮਿਸ਼ਨ ਹੈ ਤਾਂ ਅਸੀਂ ਕੀ ਕਹਿ ਸਕਦੇ ਹੈਗੇ ਹਾਂ? ਫਿਰ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਮੁਲਕ ਦਾ ਜਿਹੜਾ ਸਾਰਾ ਜਾਮਾ ਵਾ ਲੋਕਤੰਤਰੀ ਉਹਨੂੰ ਤੁਸੀਂ ਜਿਹੜਾ ਹੈਗਾ ਇੱਕ ਡਿਕਟੇਟਰ ਵਾਲੇ ਜਾਮੇ ਦੇ ਵਿੱਚ ਬਦਲ ਦਿੱਤਾ ਜਾਂ ਬਦਲਣ ਦੀ ਲਈ ਤੁਸੀਂ ਜਿਹੜਾ ਹੈਗਾ ਉਹ ਹੁੰਦਾ ਹੈਗੇ ਹੋ।
ਬਿਲਕੁਲ ਜੀ ਦੋਸਤੋ, ਮੈਂ ਤੁਹਾਨੂੰ ਆਪਣਾ ਸੁਨੇਹਾ ਵੀ ਦੇ ਦਾਂ ਜੀ, ਬਿਜ਼ਨਸ ਸੰਦੇਸ਼। ਸਾਡੇ ਕੋਲ ਇੱਥੇ ਬ੍ਰੈਂਪਟਨ ਦੇ ਵਿੱਚ ਸ਼ੋਪਰਸ ਦੇ ਵਰਲਡ ਦੇ ਸਾਹਮਣੇ, ਆਲਮੋਸਟ ਸੁਪਰ ਸਟੋਰ ਦੇ ਸਾਹਮਣੇ ਰੈਂਟਲ ਗਰੰਟੀ ਵਾਲੇ ਟਾਊਨ ਹਾਊਸਿਸ ਨੇ ਜੀ। $2,250 ਰੈਂਟਲ ਗਰੰਟੀ ਹੈਗੀ ਆ। ਜੇ ਤੁਸੀਂ ਇੱਥੇ ਇਨਵੈਸਟਮੈਂਟ ਕਰਨੀ ਆ ਤੇ ਤੁਸੀਂ ਸੰਪਰਕ ਕਰ ਲਿਓ ਜੀ। ਇੱਥੇ ਆਉਣ ਵਾਲੇ ਸਾਲਾਂ ਦੇ ਵਿੱਚ 12-13 ਪ੍ਰੋਜੈਕਟ ਆ ਜਾਣੇ ਨੇ ਜੀ। ਤੇ ਤੁਸੀਂ ਡਿਟੇਲ ਆ ਜਿਹੜੀ ਗੂਗਲ ਤੇ ਜਾ ਕੇ ਪੜ੍ਹ ਸਕਦੇ ਹੋ। ਇੱਥੇ ਅਸੀਂ ਕੌਂਡੋਜ਼ ਵੀ ਬੁੱਕ ਕਰ ਰਹੇ ਹਾਂ, ਪਹਿਲਾ ਪ੍ਰੋਜੈਕਟ ਹੋਣ ਕਰਕੇ ਇਸ ਏਰੀਆ ਦੇ ਵਿੱਚ ਇੱਥੇ ਐਪਰੀਸ਼ੀਏਸ਼ਨ ਵੀ ਹੋ ਜਾਣੀ ਆ, ਤੇ ਸੰਪਰਕ ਕਰ ਲਿਓ ਤੁਸੀਂ। ਕੌਂਡੋਜ਼ ਅਸੀਂ ਸਟਿਲ ਬੁੱਕ ਕਰ ਰਹੇ ਹਾਂ ਪਹਿਲੇ ਟਾਵਰ ਦੀਆਂ, ਦੂਸਰਾ ਟਾਵਰ ਆ ਜਿਹੜਾ ਅਗਲੇ ਸਾਲ ਰਿਲੀਜ਼ ਹੋਣਾ ਜੀ, ਉਦੋਂ ਤੱਕ ਹੀ ਫਰਕ ਪੈ ਜਾਣਾ, ਬਿਲਕੁਲ ਫਰਕ ਪਊਗਾ ਜੀ ਤੁਹਾਡੇ ਸਾਹਮਣੇ। ਵੈਸੇ ਇਹ ਸਾਰੀ ਜਿਹੜੀ ਰੋਡ ਹੈਗੀ ਆ ਹੁਰ ਅੰਟੈਰੀਓ ਸਟਰੀਟ, ਜਿਹਦੇ ਤੇ ਸ਼ੋਪਰਸ ਵਰਲਡ ਹੈਗਾ, ਇੱਥੇ ਕਾਰਨਰ ਤੇ ਐਲ ਆਰ ਟੀ ਆ ਜਾਣੀ ਲਾਈਟ ਰੇਲ ਪੋਰਟ ਕ੍ਰੈਡਿਟ ਤੋਂ ਸਕੇਅਰ ਵਨ ਹੋ ਕੇ, ਤੇ ਫਿਰ ਇੱਥੇ ਏਰੀਆ, ਮਤਲਬ ਕਾਫੀ ਆਉਂਦੇ ਸਾਲਾਂ ਦੇ ਵਿੱਚ ਇਹ ਏਰੀਆ ਕਾਫੀ ਗਹਿਮਾ ਗਹਿਮੀ ਵਾਲਾ ਹੋ ਜਾਣਾ। ਇੱਥੇ ਤੁਹਾਨੂੰ 5 ਸਾਲਾਂ ਨੂੰ ਕਾਰ ਪਾਰਕਿੰਗ ਦੀ ਜਗ੍ਹਾ ਨਹੀਂ ਲੱਭਣੀ ਇਸ ਲਾਈਨ ਦੇ ਉੱਤੇ। ਮੈਂ ਇਹ ਨਹੀਂ ਕਹਿੰਦਾ ਕਿ ਮੈਥੋਂ ਪ੍ਰੋਪਰਟੀ ਲਓ, ਤੁਸੀਂ ਇਸ ਲਾਈਨ ਦੇ ਉੱਤੇ ਜੇ ਤੁਸੀਂ ਇਨਵੈਸਟਰ ਹੋ ਜਿਹੜੀ ਮਰਜ਼ੀ ਪ੍ਰੋਪਰਟੀ ਲੈ ਲਓ, ਉਹਨੇ ਐਪਰੀਸ਼ੀਏਟ ਕਰਨਾ ਹੀ ਕਰਨਾ, ਕਿਉਂਕਿ ਹੁਰ ਅੰਟੈਰੀਓ ਸਟਰੀਟ ਆਪਣੇ ਆਪ ਦੇ ਵਿੱਚ ਹੀ ਇਹ ਬਹੁਤ ਇੰਪੋਰਟੈਂਟ ਸਟਰੀਟ ਹੈਗੀ ਆ ਜੀ। ਇੱਥੇ ਤੁਸੀਂ ਮਿਸੀਸਾਗਾ ਦੇ ਵਿੱਚ ਡੰਡਾਸ ਐਂਡ ਹੁਰ ਅੰਟੈਰੀਓ ਸਟਰੀਟ ਆ ਜਿਹੜੀ, ਇਹਦੇ ਕਾਰਨਰ ਦੇ ਉੱਤੇ ਆਰਟ ਫੋਰਮ ਕੌਂਡੋਜ਼ ਆ ਰਹੀਆਂ, ਉਹ ਬੁੱਕ ਕਰਨੀ ਹੈ। ਸਕੇਅਰ ਵਨ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਆ ਰਹੇ ਨੇ, ਆਲਰੇਡੀ ਕੌਂਡੋਜ਼ ਬੁੱਕ ਹੋ ਰਹੀਆਂ, ਉੱਥੇ ਕੌਂਡੋ ਬੁੱਕ ਕਰਨੀ ਹੈ। ਜਾਂ ਤੁਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਸ਼ੋਪਰਸ ਵਰਲਡ ਦੇ ਸਾਹਮਣੇ ਜਿਹੜਾ ਮੈਂ ਏਰੀਆ ਕਿਹਾ ਜਿੱਥੇ ਅਸੀਂ ਹੁਣ ਕੌਂਡੋਜ਼ ਬੁੱਕ ਕਰ ਰਹੇ ਹਾਂ, ਟਾਊਨ ਹਾਊਸ ਬਣੇ ਹੋਏ ਵੇਚ ਰਹੇ ਹਾਂ, ਆਉਣ ਵਾਲੇ ਸਾਲਾਂ ਦੇ ਵਿੱਚ ਵੀ ਕੌਂਡੋਜ਼ ਆਉਣੀ ਹੈ। ਕਈ ਕੌਂਡੋ ਪ੍ਰੋਜੈਕਟਸ ਨੇ ਜਿਨ੍ਹਾਂ ਦੇ ਮੇਨ ਲੈਵਲ ਦੇ ਉੱਤੇ ਕਮਰਸ਼ੀਅਲ ਸਟੋਰਸ ਵੀ ਹੋਣੇ ਨੇ। ਇਹ ਸਾਰੇ ਏਰੀਏ ਦੀ ਜਾਣਕਾਰੀ ਲੈਣ ਲਈ, ਇੱਥੇ ਇਨਵੈਸਟਮੈਂਟ ਓਪਰਚੁਨਿਟੀਜ਼ ਵੇਖਣ ਲਈ ਤੁਸੀਂ ਮੇਰੇ ਨਾਲ ਅਪੁਆਇੰਟਮੈਂਟ ਬਣਾ ਕੇ ਗੱਲਬਾਤ ਕਰ ਸਕਦੇ ਹੋ ਜੀ। ਨੰਬਰ ਮੇਰਾ 6470038436 ਹੈਗਾ ਜੀ, 6473486 36। ਅਸੀਂ ਜਿਹੜੇ ਬਿਜ਼ਨਸਿਸ ਨੇ ਜੀ, ਉਹ ਵੀ ਅਸੀਂ ਵਿਦ ਪ੍ਰੋਪਰਟੀ ਤੇ ਵਿਦਆਊਟ ਪ੍ਰੋਪਰਟੀ ਬਿਜ਼ਨਸ ਆ ਜਿਹੜੇ ਉਹ ਵੇਚਦੇ ਹਾਂ ਜੀ। ਚੰਗਾ ਬਿਜ਼ਨਸ ਜਿਹਦੇ ਵਿੱਚ 10-12 ਹਜ਼ਾਰ, 15 ਹਜ਼ਾਰ, ਈਵਨ 20 ਹਜ਼ਾਰ, $25,000 ਪਰ ਮੰਥ ਦੀ ਇਨਕਮ ਵਾਲੇ ਬਿਜ਼ਨਸ ਵੀ ਸਾਡੇ ਕੋਲ ਹੈਗੇ ਨੇ ਜੀ। ਤੁਸੀਂ ਬਿਲਕੁਲ ਠੀਕ ਸੁਣਿਆ ਜੀ, $25,000 ਮਹੀਨੇ ਦਾ, $20,000 ਮਹੀਨੇ ਦਾ, ਜੇ ਤੁਸੀਂ ਰੀਅਲੀ ਬਿਜ਼ਨਸ ਕੋਈ ਕਰਨਾ ਚਾਹੁੰਦੇ ਹੋ। ਸਾਡੇ ਕੋਲ ਇਹੋ ਜਿਹੇ ਬਿਜ਼ਨਸ ਫੋਰ ਸੇਲ ਹੈਗੇ ਨੇ, ਪਰ ਅਸੀਂ ਰੇਡੀਓ ਤੇ ਨਹੀਂ ਦੱਸ ਸਕਦੇ ਹੁੰਦੇ, ਕਿਉਂਕਿ ਕੌਨਫੀਡੈਂਸ਼ੀਅਲਟੀ ਹੁੰਦੀ ਹੈ ਜੀ, ਸਾਰਾ ਕੁਝ ਰੇਡੀਓ ਤੇ ਨਹੀਂ ਦੱਸਿਆ ਜਾ ਸਕਦਾ ਹੁੰਦਾ। ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਜੀ, 6470038436 ਮੇਰਾ ਨੰਬਰ ਹੈ ਜੀ। ਸ਼ਿਵਿੰਦਰ ਜੀ, ਮਿੰਟ ਇੱਕ ਰਹਿ ਗਿਆ ਜੀ, ਕਸ਼ਮੀਰ ਨੂੰ, ਕਸ਼ਮੀਰ ਦਾ ਸਟੇਟਸ ਖਤਮ ਕੀਤੇ ਆ ਭਾਰਤ ਦੇ ਵਿੱਚ, ਜਿਹੜਾ ਪਹਿਲਾਂ ਓਰੀਜਨਲ ਸਟੇਟਸ ਚੱਲਦਾ ਹੁੰਦਾ ਸੀਗਾ, 1 ਸਾਲ ਦਾ ਮੌਕਾ ਹੋਣ ਵਾਲਾ ਜੀ, ਤੇ ਜਿਹੜੇ ਹਕੂਮਤ ਨੇ ਦਾਅਵੇ ਕੀਤੇ ਸੀ ਕਿ ਆਹ ਹੋ ਜੂ ਉਹ ਹੋ ਜੂ, ਦੱਸਿਓ ਮਾੜਾ ਜਿਹਾ ਅੱਧੇ ਪੌਣੇ ਮਿੰਟ ਦੇ ਵਿੱਚ ਵੀ ਕੀ ਕੁਛ ਹੋਇਆ।
ਦੇਖੋ, ਉਹਦੇ ਵਿੱਚ ਕੁਛ ਨਹੀਂ ਹੋਇਆ, ਉਹਦੇ ਵਿੱਚ ਨਾ ਹੋਰ ਨੁਕਸਾਨ ਹੋਇਆ। ਕਸ਼ਮੀਰੀ ਲੋਕ ਆਪਣੇ ਆਪ ਨੂੰ ਜਿਹੜਾ ਇਸ ਤਰ੍ਹਾਂ ਮਹਿਸੂਸ ਕਰ ਰਹੇ ਨੇ, ਉਹਨਾਂ ਦੇ ਪੰਖ ਕੱਟ ਦਿੱਤੇ ਗਏ, ਹੁਣ ਉਹ ਉੱਡਣੋਂ ਰਹਿ, ਉਹ ਪਹਿਲਾਂ ਵੀ ਤਾਂ ਉਹ ਪਿੰਜਰੇ ਵਿੱਚ ਬੰਦ ਸੀਗੇ, ਫਿਰ ਵੀ ਫੜਫੜਾਉਂਦੇ ਸੀਗੇ, ਹੁਣ ਉਹਨਾਂ ਨੂੰ ਐਂ ਲੱਗ ਰਿਹਾ ਕਿ ਸਾਰਾ ਕੁਛ ਕਰਨ ਤੋਂ ਬਾਅਦ ਉਹਨਾਂ ਦੇ ਉਹ ਫੜਫੜਾਉਣਾ ਵੀ ਉਹਨਾਂ ਦਾ ਬੰਦ ਹੋ ਗਿਆ। ਸੋ ਇਸ ਤਰ੍ਹਾਂ
ਮਹਿਸੂਸ
ਕਰ ਰਹੇ ਨੇ ਜੀ।
ਧੰਨਵਾਦ ਜੀ, ਮਾਫੀ ਚਾਹੁੰਦਾ ਸ਼ਿਵਿੰਦਰ ਜੀ, ਗੱਲ ਆਪਾਂ ਨੂੰ ਵਿਚਾਰੇ ਖਤਮ ਕਰਨ ਪਈ। ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਢੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ, ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਢੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ, ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ, 142 ਕੈਨੇਡੀ ਰੋਡ South Brampton, they call 905-874-7171.
आप CIBC Global Money Transfer के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाए $50। अधिक जानकारी के लिए CIBC.com/transfer पर जाएं।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ, 416-655-2000।
अकाल ट्रक ल्यूब दी ग्रैंड ओपनिंग थाडे जाने पहचाने राजा या फिर जस ट्रक दी बेहतरीन क्वालिटी सर्विस ते नाल फिर वारंटी अकाल ट्रक एंड ल्यूब
ड्राइव थ्रू
अकाल ट्रक एंड ल्यूब
ट्रक वॉश
अकाल ट्रक एंड ल्यूब
रिपेयर
अकाल ट्रक एंड ल्यूब
टायर सर्विस
अकाल ट्रक एंड ल्यूब
Call Jess or Raja 905-565-1100
1776 Meyerside Drive in Mississippi.